ਸਵਾਗਤ ਹੈ ਤੁਹਾਡਾ ਦੀਪਕ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਗੱਲ ਲੈਂਡ ਪੂਲਿੰਗ ਵਾਲੇ ਮਾਮਲੇ ਤੋਂ ਸ਼ੁਰੂ ਕਰੀਏ। ਇੱਕ ਹੋਰ ਕੋਈ ਲੁਕਵਾਂ ਸੱਚ ਅੱਜ ਬਾਹਰ ਆਇਆ, ਕੀ ਪਤਾ ਲੱਗ ਰਿਹਾ ਲੈਂਡ ਪੂਲਿੰਗ ਨੀਤੀ ਦੇ ਬਾਰੇ?
ਦੇਖੋ, ਆਪਾਂ ਪਿਛਲੇ ਉਸ ਦਿਨ ਤੋਂ ਇਹਦੀ ਚਰਚਾ ਕਰਦੇ ਆ ਰਹੇ ਹਾਂ ਜਿਸ ਦਿਨ ਦੀ ਸਰਕਾਰ ਇਹਦਾ ਪੈਰ ਧਰਾ ਕਰ ਰਹੀ ਸੀ, ਅਜੇ ਨੂੰ ਲਿਆਉਣ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਹਰ ਰੋਜ਼ ਸਰਕਾਰ ਦੇ ਕਿੰਨੇ ਹੀ ਲੁਕਵੇਂ ਪਹਿਲੂ ਲਗਾਤਾਰ ਸਾਹਮਣੇ ਆ ਰਹੇ ਆ, ਲੋਕਾਂ ਸਾਹਮਣੇ ਰੱਖ ਰਹੇ ਹਾਂ
ਜੀ।
ਠੀਕ ਹੈ, ਜੇ ਆਪਾਂ ਗੱਲ ਕਰੀਏ ਕਿ ਸਰਕਾਰ ਨੇ ਹਰ ਖੇਤਰ ਦੇ ਵਿਕਾਸ ਲਈ ਯੋਜਨਾ ਬਣਾਉਣੀ ਹੁੰਦੀ ਹੈ, ਹਰ ਕੁਛ ਕਰਨਾ ਹੁੰਦਾ, ਪਰ ਆਪਾਂ ਪਹਿਲੇ ਦਿਨ ਤੋਂ ਇਹ ਸਵਾਲ ਕਰਦੇ ਵੀ ਆ ਰਹੇ ਹਾਂ ਕਿ ਵੀ ਸਰਕਾਰ ਘੱਟੋ ਘੱਟ ਇਹ ਤਾਂ ਦੱਸ ਦੇਵੇ ਕਿ ਇਸ ਵਿਕਾਸ ਦੀ ਮੰਗ ਕਿਹਦੇ ਵੱਲੋਂ ਹੈ, ਇਹ ਕਲੋਨੀਆਂ ਦੀ ਡਿਮਾਂਡ ਕਿਹਦੇ ਵੱਲੋਂ, ਇਹ ਕਲੋਨੀਆਂ ਦੀ ਲੋੜ ਕਿਹਦੇ ਵੱਲੋਂ। ਸੋ ਜਿਸ ਦਿਨ ਦੀ ਇਹ ਲੈਂਡ ਪੂਲਿੰਗ ਨੀਤੀ ਆਈ ਹੈ, ਉਸ ਦਿਨ ਦੇ ਕਿਸਾਨ ਜਥੇਬੰਦੀਆਂ ਨੇ SKM ਵੱਲੋਂ ਜਾਂ ਹੋਰ ਕਿਸਾਨਾਂ ਵੱਲੋਂ ਜਾਂ ਪੰਜਾਬ ਦੇ ਆਮ ਆਵਾਮ ਵੱਲੋਂ ਜਿਸ ਤਰ੍ਹਾਂ ਇਹਦੇ ਖਿਲਾਫ਼ ਮੁਹਿੰਮ ਵਿੱਢੀ ਗਈ ਹੈ ਵੀ ਕਿ ਨੀਤੀ ਵਾਪਸ ਹੋਣੀ ਚਾਹੀਦੀ ਹੈ, ਉਸ ਸਾਰੀ ਪ੍ਰਕਿਰਿਆ ਦੇ ਪੈਰਲਰ ਪਹਿਲਾਂ ਇੱਕ ਪਟੀਸ਼ਨ ਪੈ ਗਈ ਸੀ ਪੰਜਾਬ ਹਰਿਆਣਾ ਹਾਈ ਕੋਰਟ 'ਚ, ਹੁਣ ਇੱਕ ਹੋਰ ਪਟੀਸ਼ਨ ਰੱਖ ਲਓ ਗਈ ਹੈ, ਮਤਲਬ ਦੋ ਪਟੀਸ਼ਨਾਂ ਇਸ ਮਾਮਲੇ 'ਚ ਪੈ ਗਈਆਂ ਨੇ। ਆਪਾਂ ਮੰਨ ਕੇ ਚੱਲਦੇ ਹਾਂ ਕਿ ਉਹਨਾਂ ਦੋਵਾਂ ਧਿਰਾਂ ਦੀ ਸਵਿਰਤ ਚਿੰਤਾ ਹੈ, ਜਦੋਂ ਕਿ ਕੁਝ ਲੋਕ ਇਹ ਵੀ ਸ਼ੰਕੇ ਪ੍ਰਗਟਾਉਂਦੇ ਕਿਤੇ ਕਿ ਸਰਕਾਰ ਵੱਲੋਂ ਇਹ ਕੋਸ਼ਿਸ਼ ਨਾ ਹੋਵੇ ਕਿ ਚਲੋ ਆਪਾਂ ਐਂ ਨਹੀਂ ਬਚਣਾ ਤਾਂ ਐਂ ਬਚ ਜਾਈਏ, ਕੱਲ੍ਹ ਅਦਾਲਤ 'ਚ ਰੋਕ ਲੱਗ ਜੂ ਜਾਂ ਕੁਛ ਹੋ ਜੂ, ਫਿਰ ਆਪਾਂ ਕਹਾਂਗੇ ਜਿਵੇਂ ਤਾਂ ਕਾਨੂੰਨ 'ਚ ਚਲਾ ਗਿਆ ਮਸਲਾ ਕੋਰਟ 'ਚ ਹੈ ਜੀ ਇਸ ਲਈ
ਜੀ।
ਪਰ ਜਿਹੜੇ ਲੈਂਡ ਪੂਲਿੰਗ ਰਾਹੀਂ ਜ਼ਮੀਨ ਲੈਣ ਲਈ ਕਾਲੇ ਨੇ, ਉਹਨਾਂ ਦੀ ਸਥਿਤੀ ਤਾਂ ਇਹ ਹੈ ਵਿਜੇ ਜੀ ਕਿ ਅੱਜ ਪੰਜਾਬ ਦੇ ਵਿੱਚ ਮਤਲਬ ਸ਼ਹੀਦ ਊਧਮ ਸਿੰਘ ਹੋਰਾਂ ਦੇ ਸ਼ਹੀਦੀ ਦਿਹਾੜੇ ਨੂੰ ਲੈ ਕੇ ਸਰਕਾਰੀ ਛੁੱਟੀ ਸੀ, ਤੇ ਉਸ ਛੁੱਟੀ ਵਾਲੇ ਦਿਨ ਵੀ ਹੈ ਮਤਲਬ ਕਿ ਇਹ ਸਾਰੇ ਅਦਾਰੇ ਖੋਲ੍ਹੇ ਵੀ ਸੀਗੇ ਸਪੈਸ਼ਲ ਤੌਰ 'ਤੇ, ਜਿਹਨਾਂ ਖੇਤਰਾਂ 'ਚ ਲੈਂਡ ਪੂਲਿੰਗ ਹੈ ਵੀ ਉੱਥੇ ਬਿਠਾਓ ਕਿ ਜਿਹਨਾਂ ਦੀਆਂ ਜ਼ਮੀਨਾਂ ਆਪਾਂ ਲੈਣੀਆਂ, ਕੋਈ ਮਤਾ ਦੇਣਾ ਜਾਵੇ, ਕੋਈ ਰਜਿਸਟਰੀ ਕਰਾਉਣਾ ਜਾਵੇ, ਕੋਈ ਛੱਡਣਾ ਜਾਵੇ, ਉਹ ਸਾਰੇ ਕਾਗਜ਼ ਪੱਤਰਾਂ ਲਈ ਕਮਰਾ ਸਾਰਾ ਬਿਠਾਇਆ ਹੋਇਆ ਸੀ, ਕਿਉਂਕਿ ਪਿਛਲੇ ਦਿਨ ਹੀ ਵਿਰੋੜੇ ਦਾ ਇੱਕ ਰਿਸ਼ਤੇਦਾਰ ਆ ਗਿਆ ਜੀ, ਆ ਮੈਂ 100 ਏਕੜ ਜ਼ਮੀਨ ਲੈਂਡ ਪੂਲਿੰਗ ਵਾਲੀ ਦੇ ਰਿਹਾ ਜੀ, ਮਤਲਬ ਇਹ ਦੱਸਣ ਲਈ ਕਿ ਦੇਖੋ ਜੀ ਮੈਂ ਤਾਂ ਛੱਡਤੀ। ਸੋ ਜਿਹੜਾ ਇਹ ਸਵਾਲ ਹੈ, ਉਸ ਸਭ ਦੇ ਦਰਮਿਆਨ ਆਪਾਂ ਪਹਿਲੇ ਦਿਨ ਤੋਂ ਗੱਲ ਕਰਦੇ ਆ ਰਹੇ ਹਾਂ ਕਿ ਵੀ 2013 ਵਾਲੀ ਪਾਲਿਸੀ ਦੇ ਤਹਿਤ ਮੋਹਾਲੀ ਖੇਤਰ 'ਚ ਜਾਂ ਇਹਦੇ ਨੇੜੇ ਤੇੜੇ ਜਿਹੜੀਆਂ ਜ਼ਮੀਨਾਂ ਐਕਵਾਇਰ ਹੋਈਆਂ, ਅਜੇ ਤੱਕ ਉੱਥੋਂ ਦੇ ਲੈਂਡ ਪੂਲਿੰਗ ਵਾਲੇ ਲੋਕਾਂ ਨੂੰ ਵੀ ਪੂਰੀ ਤਰ੍ਹਾਂ ਪਲਾਟ ਜਾਂ ਫਲੈਟ ਨਹੀਂ ਮਿਲੇ, ਹੈਂ, ਅਤੇ ਤਹਿ ਤੁਸੀਂ ਕਿਵੇਂ ਗਰੰਟੀ ਦਿੰਦੇ ਹੋ? ਪਰ ਇਹ ਸਾਰਿਆਂ ਦੇ ਵਿੱਚ ਆਪਾਂ ਉਸ ਦੇ ਉੱਤੇ ਵੀ ਗੰਭੀਰਤਾ ਨਾਲ ਚਰਚਾ ਕੀਤੀ ਵੀ ਕਿ ਕਿਸਾਨ ਲਈ ਤਾਂ ਇੱਕ ਨਵਾਂ ਧੋਖਾ, ਤੁਸੀਂ ਜ਼ਮੀਨ ਲੈ ਲੈਣੀ ਹੈ, ਉਹਦਾ ਮੁੱਲ ਦੇਣਾ ਨਹੀਂ, ਉਹਦੇ ਬਦਲੇ 'ਚ ਉਹਨੂੰ ਸ਼ੋਰੂਮ ਜਾਂ ਪਲਾਟ ਜਾਂ ਫਲੈਟ ਜਾਂ ਬੂਥ ਇਹ ਕੁਛ ਦੇਣਾ, ਉਹਨੂੰ 5 ਸਾਲ ਲੱਗਣ, 10 ਸਾਲ ਲੱਗਣ, ਜਦੋਂ ਡਿਵੈਲਪ ਹੋਊਗਾ ਉਸ ਤੋਂ ਬਾਅਦ ਉਹ ਵੇਚੇ ਰੱਖੇ ਫਿਰ ਗੱਲ ਹੈ, ਪਰ ਉਹਦੀ ਡਿਵੈਲਪਮੈਂਟ ਦਾ ਚਾਰਜ ਉਹ ਤੋਂ ਲੈਣਾ, 1 ਕਿੱਲੇ ਵਿੱਚ 1 ਕਰੋੜ, ਸੋ ਜੇ ਮਤਲਬ ਕਿ ਉਹਦੇ 1 ਕਿੱਲਾ ਉਹਨੂੰ ਵਾਪਸ ਮਿਲਿਆ ਹੈ ਰੇਸ਼ੋ ਦੇ ਹਿਸਾਬ ਨਾਲ, ਜਾਂ 2 ਕਿੱਲੇ ਮਿਲੇ ਤਾਂ 2 ਕਰੋੜ ਹੈ, ਉਹ ਡਿਵੈਲਪਮੈਂਟ ਦੇ ਚਾਰਜ ਹੈ। ਪਰ ਇਹ ਤੋਂ ਇੱਕ ਅਗਲਾ ਉਹ ਪਹਿਲੂ ਇਹ ਹੈ ਜਿਹੜਾ ਨੁਕਵਾਂ ਸੱਚ ਸਾਹਮਣੇ ਆ ਰਿਹਾ, ਸਰਦਾਰ ਹਮੀਰ ਸਿੰਘ ਹੋਰਾਂ ਨੇ ਇੱਕ ਨੁਕਤਾ ਸਾਹਮਣੇ ਲਿਆਂਦਾ, ਉਹ ਕਹਿੰਦੇ ਵੀ ਜਿਹੜੀਆਂ ਪੂਲਿੰਗ ਰਾਹੀਂ ਜ਼ਮੀਨਾਂ ਅਕਵਾਇਰ ਕਰ ਰਹੀ ਹੈ ਸਰਕਾਰ, ਜਿਹੜੀਆਂ ਆਪਣੇ ਕੰਟਰੋਲ 'ਚ ਲੈ ਕੇ ਬਾਅਦ 'ਚੋਂ ਲੈਂਡ ਮਾਫੀਆ ਨੂੰ ਦੇਣੀਆਂ ਨੇ, ਉਹਨਾਂ 'ਚੋਂ ਜ਼ਿਆਦਾਤਰ ਜ਼ਮੀਨਾਂ 'ਤੇ ਲੋਨ ਹੋਇਆ ਹੋਇਆ, ਮੰਨ ਲਓ ਕਿਸਾਨ ਲੋਨ ਲਏ ਹੋਏ ਨੇ, ਹੈ ਨਾ, ਲਿਮਿਟ ਬਣੀ ਹੈ, ਕੁਛ ਆ ਉਹ ਸਾਰਾ ਕੁਛ ਹੈ। ਹੁਣ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਕੀ, ਜਦੋਂ ਆਪਾਂ ਕੁਛ ਜ਼ਮੀਨ ਲੈਂਦੇ ਹਾਂ
ਜੀ,
ਤਾਂ ਆਪਾਂ ਅਗਲੇ ਨੂੰ ਕਹਿੰਦੇ ਆਪਣਾ ਲੋਨ ਨੂੰ ਨਿਬੇੜ ਕੇ ਦੇ, ਸਾਰਾ ਕੁਛ ਨਿਬੜਨ ਤੋਂ ਬਾਅਦ ਤੁਸੀਂ ਉਹਨੂੰ ਲੈਂਦੇ ਹੋ ਨਾ, ਇੱਥੇ ਸਰਕਾਰ ਸਹੂਲਤ ਲੈ ਕੇ ਆਈ ਆ ਕਿਸਾਨਾਂ ਲਈ, ਉਹ ਸਹੂਲਤ ਇਹ ਲੈ ਕੇ ਕਿ ਜ਼ਮੀਨ ਤਾਂ ਅਸੀਂ ਲੈ ਲਾਂਗੇ
ਜੀ,
ਲੋਨ ਤੁਹਾਡਾ ਖੜਾ ਰਹੂਗਾ, ਤੁਸੀਂ ਆਪ ਤਾਰ ਲਿਓ ਬਾਅਦ ਚੋਂ, ਤੁਸੀਂ ਜ਼ਮੀਨ ਦਾ ਮੁੱਲ ਕੋਈ ਦੇਣਾ ਨਹੀਂ, ਪੈਸੇ ਉਹਦੇ ਹੱਥ 'ਚ ਆਉਣੇ ਨਹੀਂ, ਤੁਸੀਂ ਉਹਨੂੰ ਉਹਦੇ ਬਦਲੇ ਪਲਾਟ ਜਾਂ ਫਲੈਟ ਦੇਣਾ ਹੈ, ਤੇ ਉਹ ਪਲਾਟ ਜਾਂ ਫਲੈਟ ਜਾਂ ਬੂਥ ਜਾਂ ਸ਼ੋਰੂਮ ਜੋ ਵੀ ਹਿੱਸੇ ਆਉਣਾ, ਉਹ ਜ਼ਮੀਨ ਵਾਲਾ ਸਾਰਾ ਲੋਨ ਉਹਦੇ 'ਤੇ ਤਬਦੀਲ ਹੋ ਜਾਣਾ
ਜੀ,
ਕੀ ਬਚਾ, ਇਹ ਬਹੁਤ ਵੱਡਾ ਲੁਕਵਾਂ ਇੱਕ ਸੱਚ ਹੈ ਕਿ ਜਿਹੜਾ ਕਿੱਲਿਆਂ ਦੇ ਹਿਸਾਬ ਨਾਲ ਏਕੜਾਂ ਦੇ ਹਿਸਾਬ ਨਾਲ ਲੋਨ ਹੈ
ਜੀ,
ਉਹ ਗਜਾਂ 'ਚ ਵੱਟ ਜਾਣਾ, ਪਰ ਲੋਨ ਉਹਨੇ ਦਾ ਆਉਂਦਾ ਰਹਿਣਾ, ਜ਼ਮੀਨ ਘੱਟ ਕੇ ਗਜਾਂ 'ਚ ਰਹਿ ਜਾਣੀ ਹੈ
ਜੀ,
ਤੇ ਇਹ ਜਦੋਂ ਡਿਵੈਲਪ ਹੋਊ ਵਿਕੂ, ਤੇ ਜਦ ਤੱਕ ਉਹਦੇ ਪਰ ਵਿਆਜ ਕਿੰਨਾ ਪੈ ਜੂ, ਕੀ ਪੈ ਜੂ, ਉਤਾਰੂ ਕਿੱਥੋਂ ਜੀ, ਇਹ ਇੱਕ ਹੋਰ ਨਵਾਂ ਧੋਖਾ, ਮਤਲਬ ਜਿਉਂਦੇ ਜੀ ਕਿਸਾਨਾਂ ਨੂੰ ਮਾਰਨ ਦੀ ਕਵਾਇਦ ਹੈ ਇਸ ਤਰੀਕਾਕਾਰ ਸਰਕਾਰ ਦਾ, ਅਫਸੋਸ, ਜਿਹੜੇ ਕਹਿੰਦੇ ਸੀ ਪਿੰਡਾਂ 'ਚੋਂ ਸਰਕਾਰ ਚਲਾਵਾਂਗੇ, ਜਿਹੜੇ ਕਹਿੰਦੇ ਸੀ ਅਸੀਂ ਖੇਤੀ ਨੀਤੀ ਲਿਆ ਰਹੇ ਹਾਂ, ਹੁਣ ਪਤਾ ਲੱਗਿਆ ਕਿ ਉਜਾੜਾ ਖੇਤੀ ਨੀਤੀ ਲਿਆ ਰਹੇ ਹੋ ਤੁਸੀਂ, ਪੰਜਾਬ ਨੂੰ ਉਜਾੜਨ ਦੀ ਨੀਤੀ ਲਿਆ ਰਹੇ ਹੋ, ਔਰ ਅੱਜ ਮੁੱਖ ਮਹਿਮਾਨ ਸਾਹਿਬ ਵੀ ਇੱਥੇ ਹੀ ਸੀਗੇ, ਮਤਲਬ ਕਿ ਅਰਵਿੰਦ ਕੇਜਰੀਵਾਲ ਜੀ ਹੁਣ ਹੋਰ ਤਾਂ ਕਿਤੇ ਵਿਚਾਰੇ ਨੂੰ ਕੋਈ ਬੁਲਾਉਂਦਾ ਨਹੀਂ, ਕੋਈ ਰਿਸ਼ਤੇਦਾਰੀ ਤਾਂ ਹੈ ਨਹੀਂ ਕੋਈ ਬੁਲਾ ਲਵੇ, ਹੈ ਨਾ, ਸਿਆਸੀ ਰਿਸ਼ਤੇਦਾਰੀ ਕਿਸੇ ਨਾਲ ਰੱਖੀ ਵੀ ਨਹੀਂ ਕਿ ਕੋਈ ਹੋਰ ਸੂਬਾ ਬੁਲਾ ਲਵੇ, ਕਿਤੇ ਬੁਲਾ ਲਵੇ। ਸੋ ਰਹਿ ਦੇਖੇ ਪੰਜਾਬ ਹੈ ਤੇ ਪੰਜਾਬ 'ਚ ਡੇਰੇ ਨੇ। ਅੱਜ ਸ਼ਹੀਦ ਊਧਮ ਸਿੰਘ ਦਾ ਦਿਨ ਸੀਗਾ ਤੇ ਉਸ ਦਿਨ ਨੂੰ ਵੀ ਇਹਨਾਂ ਨੂੰ ਆਪਣੇ ਸਟੇਜ 'ਤੇ ਚੜ੍ਹਨ ਦਾ ਮੌਕਾ ਤਾਂ ਬਹਾਨਾ ਚਾਹੀਦਾ। ਤੇ ਜਨਾਬ ਚੜ੍ਹੇ ਤੇ ਸਟੇਜ 'ਤੇ ਚੜ੍ਹ ਕੇ ਜੀ ਮਤਲਬ ਕਿ ਭਗਵੰਤ ਮਾਨ ਜੀ ਦਾ ਗੁਣਗਾਨ, ਪੰਜਾਬ ਦੀ ਸਰਕਾਰ ਦਾ ਗੁਣਗਾਨ ਤੇ ਵਿੱਚੇ ਆਪਣਾ ਗੁਣਗਾਨ ਕਰਕੇ ਰੱਖ ਕੇ ਕਹਿੰਦੇ ਵੀ ਲਓ ਵੀ ਪੰਜਾਬ ਵਾਲੇ ਹੁਣ ਤਾਂ ਖੁਸ਼ ਹੋ ਜਾਓ, ਹੁਣ ਤਾਂ ਅਸੀਂ ਵੱਡਾ ਤਸਕਰ ਵੀ ਅੰਦਰ ਦਿੱਤਾ, ਮਤਲਬ ਜਿਹਦਾ ਨਾਂ ਲੈਣ ਤੋਂ ਬਾਅਦ ਤੁਸੀਂ ਮਾਫੀਆ ਮੰਗ ਕੇ ਸੀ, ਅੱਜ ਉਹਦਾ ਨਾਂ ਕਿਉਂ ਨਹੀਂ ਲਿਆ
ਜੀ?
ਵਿਕਰਮਜੀਤ ਹੋਰ ਅੱਜ ਐਫ ਆਈ ਆਰ ਹੋਈ ਆ, ਪਰ ਅਰਵਿੰਦ ਕੇਜਰੀਵਾਲ ਨੇ ਅੱਜ ਵੀ ਵੱਡਾ ਤਸਕਰ ਤਾਂ ਕਿਹਾ ਉਹਨੂੰ, ਉਹਦਾ ਨਾਂ ਲੈਣ ਅੱਜ ਵੀ ਡਰ ਲੱਗਦਾ, ਜਿਵੇਂ ਟਰੰਪ ਦਾ ਨਾਂ ਨਹੀਂ ਲੈਂਦੇ ਸਾਡੇ ਨਰਿੰਦਰ ਮੋਦੀ,
ਜੀ
ਕੇਜਰੀਵਾਲ ਨੇ ਵਿਕਰਮ ਮੀਠੇ ਦਾ ਨਾਂ ਨਹੀਂ ਲਿਆ। ਪਰ ਪੰਜਾਬ ਦੇ ਵਿੱਚ ਇਸ ਮੌਕੇ ਸਭ ਤੋਂ ਵੱਡਾ ਭਖਵਾਂ ਮੁੱਦਾ ਲੈਂਡ ਪੁਲਿੰਗ ਤੇ, ਜਿਹਨਾਂ ਆਕਾ ਬਣੇ ਫਿਰਦੇ ਹੋ, ਸਭ ਨੂੰ ਪਤਾ ਫੈਸਲੇ ਤੁਸੀਂ ਕਰਾ ਰਹੇ ਹੋ ਤੇ ਫਿਰ ਬੋਲਦੇ ਬੜੀ ਸਟੇਜ ਤੋਂ ਅੱਜ ਲੈਂਡ ਪੁਲਿੰਗ ਵਾਲੇ ਮਸਲੇ ਤੇ। ਸੋ ਇਸ ਲਈ ਇਹਦੇ ਅਜੇ ਬਹੁਤ ਲੁਕਵੇਂ ਸੱਚ ਸਮੇਂ ਸਮੇਂ ਸਾਹਮਣੇ ਆਉਣੇ ਆ, ਇਹ ਤਾਂ ਸਮਾਂ ਰਹਿੰਦੇ ਪੰਜਾਬ ਜਾਗ ਗਿਆ, ਨਹੀਂ ਤਾਂ ਸੁੱਤਿਆਂ ਲੁੱਟਣ ਨੂੰ ਫਿਰਦੇ ਆ।
ਅੱਛਾ ਦੀਪਕ ਜੀ, ਜਿਹੜੀ ਅਗਲੀ ਖਬਰ ਆ ਦੇਖੋ, ਆਹ ਲੈਂਡ ਪੂਲਿੰਗ ਵਾਲਾ ਮਾਮਲਾ ਜਿਹੜਾ, ਸਾਰੀ ਗੱਲ ਹੈ ਵੀ ਜ਼ਮੀਨ ਕਿਸ ਪਰਪਸ ਲਈ ਲਈ ਜਾਣੀ ਆ, ਉਹ ਸਾਰੀ ਦੇਖੋ। ਇਹ ਅਸੀਂ ਪਹਿਲਾਂ ਕਿੰਨੀਆਂ ਐਗਜ਼ਾਮਪਲਸ ਇਹੋ ਜਿਹੀਆਂ ਦੇਖੀਆਂ ਕਿ ਜਦੋਂ ਜ਼ਮੀਨ ਐਕਵਾਇਰ ਕੀਤੀ ਜਾਂਦੀ ਆ ਜਾਂ ਫਿਰ ਜ਼ਮੀਨ ਜੋ ਪਹਿਲਾਂ ਪ੍ਰਭਾਵ ਦਿੱਤਾ ਜਾਂਦਾ ਕਿ ਜੀ ਅਸੀਂ ਕੋਈ ਇੱਥੇ ਫਲਾਨਾ ਕੰਮ ਕਰਨਾ, ਹੁਣ ਇਹ ਕਿੱਥੇ ਵਾਪਰਿਆ ਕਿ ਜ਼ਮੀਨ ਲਈ ਤਾਂ ਸੀਗੀ ਖੇਤੀ ਵਾਸਤੇ, ਖੋਜ ਕਰਨ ਲਈ, ਐਗਰੀਕਲਚਰਲ ਰਿਸਰਚ ਵਾਸਤੇ ਜ਼ਮੀਨ ਲਈ, ਪਰ ਉੱਥੇ ਮੱਛੀ ਮਾਰਕੀਟ ਖੁੱਲ੍ਹ ਗਈ, ਇਹ ਕਿੱਥੇ ਹੋਇਆ ਜੀ?
ਇਹ ਪੰਜਾਬ 'ਚ ਹੋਇਆ ਜੀ।
ਹਾਂ ਕਿੱਥੇ, ਮਤਲਬ ਪੰਜਾਬ 'ਚ ਕਿੱਥੇ ਜੀ?
ਘਟਨਾ 'ਚ ਨਹੀਂ, ਕਈ ਘਟਨਾਵਾਂ 'ਚ ਹੋਇਆ ਜਾਂ ਕੁਛ।
ਅੱਛਾ ਜੀ।
ਆਪਾਂ ਅੱਜ ਵੀ ਇਹਦੇ ਬਾਰੇ ਗੱਲ ਕਰਦੇ ਆਏ ਹਾਂ ਕਿ ਸਰਕਾਰਾਂ ਕੰਮ ਕੁਛ ਹੋਰ ਕਹਿ ਕੇ ਲੈਂਦੀਆਂ, ਬਾਅਦ 'ਚ ਉੱਥੇ ਕਲੋਨੀਆਂ ਘੱਟ ਹੋ ਗਈਆਂ, ਪਲਾਟ ਖਾਲੀ ਪਏ, ਫਲੈਟ, ਆਪਾਂ ਇੱਕ ਲੰਬੀ ਸੂਚੀ ਆਪਾਂ ਜ਼ਿਕਰ ਕੀਤਾ
ਜੀ।
ਪਰ ਹੁਣ ਵਾਲੀ ਸਰਕਾਰ ਦੇ ਸਮੇਂ ਤਾਂ ਇਹ ਤਜਵੀਜ਼ ਹੈ, ਇਹ ਆਪਾਂ ਇਹ ਪਿਛਲੀਆਂ ਸਰਕਾਰਾਂ ਦੇ ਸਮੇਂ ਹੋਈਆਂ ਕਰਤੂਤਾਂ ਹੋਣਗੀਆਂ ਨਾ ਜੇ ਕੁਛ ਹੋਇਆ,
ਜੀ
ਆਪਾਂ ਉਹਦਾ ਜ਼ਿਕਰ ਕਰਾਂਗੇ। ਪਰ ਹੁਣ ਵਾਲੀ ਸਰਕਾਰ ਤੱਕ ਤਜਵੀਜ਼ ਲਿਆਈ ਆ ਕਿ ਭਾਈ ਜੇ ਤੁਸੀਂ ਜਿਹੜੇ ਕੰਮ ਲਈ ਜ਼ਮੀਨ ਲਈ ਹੈ ਤੁਸੀਂ ਉਹ ਕੰਮ ਨਹੀਂ ਕਰਦੇ, ਕੱਲ੍ਹ ਨੂੰ ਕਿਸੇ ਹੋਰ 'ਚ ਤਬਦੀਲ ਕਰਾ ਲਓ ਚਾਹੇ
ਜੀ,
ਤਾਂ ਤੁਸੀਂ ਹੋਰ ਧੋਖਾ ਧੜੀ ਵਾਲਾ ਮਤਲਬ ਆ ਜੀਰਾ ਸ਼ਰਾਬ ਫੈਕਟਰੀ ਵਾਲੇ ਮਾਮਲੇ ਜਦੋਂ ਅਸੀਂ ਉਹਨਾਂ ਪਿੰਡਾਂ 'ਚ ਗਏ, ਲੋਕ ਕਹਿੰਦੇ ਜੀ ਸਾਨੂੰ ਤਾਂ ਇਹ ਕਹਿ ਰਹੇ ਸੀਗੇ ਕਿ ਇੱਥੇ ਘਿਓ ਦੀ ਫੈਕਟਰੀ ਖੋਲਣੀ ਆ, ਬਾਅਦ 'ਚ ਸ਼ਰਾਬ ਦੀ ਖੁੱਲ੍ਹ ਗਈ, ਹੈ ਨਾ। ਤਾਂ ਇਹੋ ਜਿਹੇ ਕਿੰਨੇ ਹੀ ਮਾਮਲੇ, ਪਰ ਜਿਹੜਾ ਇਹ ਰਿਪੋਰਟ ਹੈ ਇਹ ਖਬਰ ਜੀ ਪੂਰੀ ਵਿਸਤਾਰ 'ਚ ਚਰਨਜੀਤ ਭੁੱਲਰ ਹੋਰਾਂ ਨੇ ਪੂਰੇ ਘਟਨਾਕ੍ਰਮ ਨੂੰ ਖੋਜੀ ਪੱਤਰਕਾਰਾਂ 'ਚ ਮੰਨੇ ਜਾਂਦੇ ਆ। ਸੋ ਉਹਨਾਂ ਨੇ ਲਾਈ ਕਿ ਜ਼ਮੀਨਾਂ ਹੱਥੋਂ ਗਈਆਂ, ਹਜ਼ਾਰਾਂ ਏਕੜ ਰਕਬੇ ਦੇ ਮਾਲਕ ਬਣੇ ਪ੍ਰਾਈਵੇਟ ਧਨੰਤਰ ਪ੍ਰਾਈਵੇਟ ਦੇ ਹੱਥਾਂ 'ਚ ਨੇ। ਉਹਨਾਂ ਨੇ ਕੁਝ ਉਦਾਹਰਨਾਂ ਦੇ ਕੇ ਸਾਡੇ ਸਾਹਮਣੇ ਰੱਖੀਆਂ। ਉਹ ਕਹਿੰਦੇ ਗੰਨਾ ਮਿੱਲ ਲਈ ਫਰੀਦਕੋਟ, ਬੁਢਲਾਡਾ ਤੇ ਜਗਰਾਓਂ 'ਚ ਸਾਲ 1988 ਦੇ ਵਿੱਚ ਕਿਸਾਨਾਂ ਤੋਂ ਐਕਵਾਇਰ ਕੀਤੀਆਂ ਜ਼ਮੀਨਾਂ ਦਾ ਇੰਤਕਾਲ ਹੁਣ ਨਵੇਂ ਅਦਾਰਿਆਂ ਦੇ ਨਾਮ ਚੜ ਗਿਆ। ਕਹਿੰਦੇ ਜੀ ਇਹਦਾ ਮਤਲਬ ਆਮ ਆਦਮੀ ਪਾਰਟੀ ਲੈਂਡ ਪੁਲਿੰਗ ਸਕੀਮ ਵੀ ਕੱਲ੍ਹ ਨੂੰ ਕਿਤੇ ਇਹੋ ਜਿਹਾ ਕੁਛ ਨਾ ਧੋਖਾ ਕਰ ਜਾਵੇ, ਇਹ ਵੀ ਸਵਾਲ ਨਾਲ ਖੜਾ। ਫਰੀਦਕੋਟ ਦੀ ਗੰਨਾ ਮਿੱਲ ਲਈ 138 ਏਕੜ ਜ਼ਮੀਨ 80,000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਲਈ ਗਈ ਸੀ। ਇਹ ਖੰਡ ਮਿੱਲ ਨੂੰ ਤਾਲਾ ਮਾਰ ਕੇ ਇਸ ਦੀ 70 ਏਕੜ ਜ਼ਮੀਨ ਪੁੱਡਾ ਹਵਾਲੇ ਕਰ ਦਿੱਤੀ ਗਈ ਆ। ਖੰਡ ਮਿੱਲ ਬੰਦ ਹੋ ਗਈ
ਜੀ
ਤੇ ਜ਼ਮੀਨ ਨਾਲ ਕਲੋਨੀ ਕੱਟਤੀ ਤੇ ਆਲੀਸ਼ਾਨ ਕਲੋਨੀ ਉਸਾਰਨ ਦੀਆਂ ਗੱਲਾਂ ਕੀਤੀਆਂ, ਪਰ ਕਲੋਨੀ ਆਲੀਸ਼ਾਨ ਨਹੀਂ ਬਣ ਸਕੀ ਅਜੇ ਤੱਕ
ਜੀ,
ਹੈ ਨਾ। ਉਹ ਪ੍ਰੋਜੈਕਟ ਫੇਲ ਹੋਇਆ ਪਿਆ, ਆਪਾਂ ਉਹਦੇ ਬਾਰੇ ਵੱਖਰੀਆਂ ਗੱਲਾਂ ਕਰ ਚੁੱਕੇ ਹਾਂ। ਬੁਢਲਾਡਾ ਖੰਡ ਮਿੱਲ ਲਈ 60 ਕਿਸਾਨਾਂ ਦੀ 107 ਏਕੜ ਜ਼ਮੀਨ ਪ੍ਰਤੀ ਏਕੜ 18,000 ਰੁਪਏ ਦੇ ਮੁੱਲ ਦੇ ਹਿਸਾਬ ਨਾਲ ਐਕਵਾਇਰ ਹੋਈ ਸੀ। ਉਸ ਸਾਲਾਂ 'ਚ ਇਹ ਵੀ ਮਰਵਾਉਤ ਹੋਣਾ ਨਾ
ਜੀ।
ਮਿੱਲ ਬੰਦ ਹੋਣ ਕਰਕੇ ਇਸਦਾ ਇੰਤਕਾਲ ਪੁੱਡਾ ਦੇ ਨਾਮ ਕਰ ਦਿੱਤਾ ਗਿਆ। ਪੁੱਡਾ ਨੇ ਕਲੋਨੀ ਕੱਟ ਦਿੱਤੀ ਪਰ ਇਹ ਪ੍ਰੋਜੈਕਟ ਚੱਲ ਨਹੀਂ ਸਕਿਆ। ਪਤਾ ਲੱਗਿਆ ਕਿ ਹੁਣ ਇਸ ਖੰਡ ਮਿੱਲ ਦੀ 51 ਏਕੜ ਜ਼ਮੀਨ ਪੰਜਾਬ ਦੀ ਮੰਡੀ ਬੋਰਡ ਨੂੰ ਦਿੱਤੀ ਗਈ ਹੈ। ਜਗਰਾਓਂ ਖੰਡ ਮਿੱਲ ਲਈ 94 ਏਕੜ ਜ਼ਮੀਨ ਐਕਵਾਇਰ ਕੀਤੀ ਗਈ ਸੀ ਜਿੱਥੇ ਪੁੱਡਾ ਨੇ ਕਲੋਨੀ ਕੱਟੀ, ਪਰ ਉਹ ਪ੍ਰੋਜੈਕਟ ਵੀ ਅਸਫਲ ਰਿਹਾ। ਸੋ ਅਜਿਹੇ ਕਿੰਨੇ ਪ੍ਰੋਜੈਕਟ ਸਫਲ ਰਹੇ ਜਿਹੜੀ ਤੁਸੀਂ ਗੱਲ ਕਰਦੇ ਹੋ ਮੱਛੀ ਮਾਰਕੀਟ ਦੀ। ਕਹਿੰਦੇ ਜੀ ਸਾਲ 1984 ਵਿੱਚ ਬਠਿੰਡਾ ਦੇ ਪਿੰਡ ਜੋਧਪੁਰ ਧਮਾਣਾ ਦੀ ਜ਼ਮੀਨ 154 ਏਕੜ ਦੇ ਕਰੀਬ, 254 ਏਕੜ ਦੇ ਕਰੀਬ ਜ਼ਮੀਨ ਕਹਿੰਦੇ ਜੀ ਐਕਵਾਇਰ ਕੀਤੀ ਖੇਤੀ ਖੋਜ ਵਾਸਤੇ, ਕਿ ਖੇਤੀ ਦੀਆਂ ਚੰਗੀਆਂ ਖੋਜ, ਚੰਗੀਆਂ ਕਿਸਮਾਂ ਸਾਰਾ ਕੁਛ ਹੈ ਨਾ ਉਹਦੇ ਲਈ। 254 ਏਕੜ ਜ਼ਮੀਨ ਐਕਵਾਇਰ ਕੀਤੀ ਗਈ ਸਾਲ 2008 ਵਿੱਚ ਇਸ ਜ਼ਮੀਨ ਨੂੰ ਕੌਮਾਂਤਰੀ ਸਟੇਡੀਅਮ ਵਾਸਤੇ ਟ੍ਰਾਂਸਫਰ ਕਰ ਦਿੱਤਾ ਗਿਆ। ਚਲੋ ਜੀ, ਲੋਕ ਵਿਚਾਰੇ ਦੜ ਵੱਟ ਕੇ ਆਉਣਗੇ, ਚਲੋ ਖੇਤੀ ਖੋਜ ਨਹੀਂ ਹੋਈ, ਚੱਲ ਸਾਡੇ ਨਿਆਣੇ ਖੇਡ ਲਿਆ ਕਰਨਗੇ, ਸਟੇਡੀਅਮ ਬਣ ਰਿਹਾ
ਜੀ।
ਸਟੇਡੀਅਮ ਵਾਸਤੇ। ਕਈ ਸਾਲ ਇਹ ਜ਼ਮੀਨ ਵਿੱਚ ਉੱਲੂ ਬੋਲਦੇ ਰਹੇ, ਨਾ ਮੈਦਾਨ ਬਣਿਆ ਅਤੇ ਨਾ ਸਟੇਡੀਅਮ ਬਣਿਆ, ਨਾ ਖਿਡਾਰੀ ਆਏ। ਆਖਰ ਇਸ ਜ਼ਮੀਨ ਦਾ ਕੁਝ ਹਿੱਸਾ ਏਮਜ਼ ਵਾਸਤੇ ਦਿੱਤਾ ਗਿਆ ਅਤੇ ਬਾਕੀ ਦੇ ਹਿੱਸੇ ਉੱਤੇ ਮੱਛੀ ਮਾਰਕੀਟ ਉਸਾਰ ਦਿੱਤੀ ਗਈ। ਹਾਂ ਜੀ, ਆਹ ਸਾਡੇ ਮੂਹਰੇ ਉਦਾਹਰਨਾਂ ਪਈਆਂ ਨੇ। ਸੋ ਮਤਲਬ ਕਿਸਾਨ ਦੀ ਉਪਜਾਊ ਜ਼ਮੀਨ ਲੈ ਕੇ ਜੇ ਤੁਸੀਂ ਕੋਈ ਅਜਿਹੇ ਪ੍ਰੋਜੈਕਟ ਲੈ ਕੇ ਆਉਂਦੇ ਹੋ ਤਾਂ ਤੁਸੀਂ ਆਪਣੇ ਸੂਬੇ ਨਾਲ, ਖੇਤੀ ਪ੍ਰਧਾਨ ਸੂਬੇ ਨਾਲ ਧੋਖਾ ਕਰ ਰਹੇ ਹੋ। ਜਦੋਂ ਕਿ ਸੰਵਿਧਾਨਕ ਤੌਰ 'ਤੇ ਜੇਕਰ ਕੁਛ ਸਰਕਾਰਾਂ ਨੇ ਕਰਨਾ ਹੋਵੇ ਤਾਂ ਉਹਦੇ ਲਈ ਇਹ ਨਿਯਮ ਹੈ ਕਿ ਸਭ ਤੋਂ ਪਹਿਲਾਂ ਬੰਜਰ ਜ਼ਮੀਨ ਲੱਭੋ, ਬੇਆਬਾਦ ਜ਼ਮੀਨ ਲੱਭੋ, ਉਹ ਤੋਂ ਬਾਅਦ ਫਿਰ ਘੱਟ ਉਪਜਾਊ ਕੋਈ ਮਾਰੂ ਜ਼ਮੀਨ ਹੈ ਉਹ ਲੱਭੋ, ਉਸ 'ਤੇ ਪ੍ਰੋਜੈਕਟ ਬਣਾਓ। ਜੇ ਤੁਸੀਂ ਚੰਗੀ ਪੈਦਾਵਾਰ ਵਾਲੀ ਜ਼ਮੀਨ ਹੈ ਇਸ ਤਰ੍ਹਾਂ ਇਹਨਾਂ ਕੰਕਰੀਟ ਦੇ ਜੰਗਲਾਂ 'ਚ ਵਰਤਣੀ ਹੈ ਤਾਂ ਫਿਰ ਪੰਜਾਬ ਪੰਜਾਬ ਜਨਾਬ, ਅਤੇ ਰੰਗਲਾ ਤਾਂ ਬਿਲਕੁਲ ਨਹੀਂ ਰਹਿਣਾ ਜਿਹੜਾ ਤੁਸੀਂ ਨਾਅਰੇ ਲਾਉਂਦੇ ਹੋ
ਜੀ। ਦੀਪਕ ਜੀ, ਹੁਣ ਗੱਲ ਕਰੀਏ, ਡੋਨਲਡ ਟਰੰਪ ਨੇ ਸਾਰਿਆਂ ਨੂੰ ਵਕਤ ਪਾਇਆ ਹੋਇਆ ਜਿਹੜੀਆਂ ਡੀਲਸ ਵਗੈਰਾ ਹੋ ਰਹੀਆਂ ਨੇ ਟ੍ਰੇਡ ਬਾਰੇ। ਕੱਲ੍ਹ ਵੀ ਆਪਾਂ ਗੱਲ ਕਰਦੇ ਸੀ ਵੀ ਇੰਡੀਆ ਦੇ ਉੱਪਰ 25% ਟੈਰਿਫ ਲਗਾਉਣ ਦੀ ਗੱਲ ਕੀਤੀ ਆ। ਨਾਲ ਹੀ ਡੋਨਲਡ ਟਰੰਪ ਨੇ ਇਹ ਵੀ ਗੱਲ ਆਖੀ ਆ ਕਿ ਭਾਰਤ, ਕਿਉਂਕਿ ਰਸ਼ੀਆ ਤੋਂ ਤੇਲ ਵੀ ਖਰੀਦਦਾ, ਰਸ਼ੀਆ ਤੋਂ ਮਿਲਟਰੀ ਦਾ ਸਮਾਨ ਵੀ ਖਰੀਦਦਾ, ਭਾਰਤ 'ਤੇ ਲੈਦੀ ਪੈਨਲਟੀ ਲੱਗੂ। ਉਹ ਪੈਨਲਟੀ ਕਿੰਨੀ ਹੋਊ ਅਜੇ ਪਤਾ ਨਹੀਂ, ਪਰ ਟਰੰਪ ਨੇ ਇਹੋ ਜਿਹੀਆਂ ਪੈਨਲਟੀ ਲਗਾਉਣ ਦਾ ਜ਼ਿਕਰ ਤਾਂ ਪਹਿਲਾਂ ਕੀਤਾ ਸੀ, ਪਰ ਹੁਣ ਤੱਕ ਜੇ ਟਰੰਪ ਨੇ ਕਿਸੇ ਵੀ ਮੁਲਕ 'ਤੇ ਲਾਏ ਸੀ ਤਾਂ ਟੈਰਿਫ ਹੀ ਲਾਏ ਸੀ। ਪੈਨਲਟੀ ਦਾ ਜ਼ਿਕਰ ਜੇ ਕਿਸੇ ਵੀ ਮੁਲਕ ਦੇ ਸੰਦਰਭ ਵਿੱਚ ਆਇਆ ਤਾਂ ਉਹ ਭਾਰਤ ਦੇ ਸੰਦਰਭ 'ਚ ਆਇਆ। ਭਾਰਤ ਪਹਿਲਾ ਅਜਿਹਾ ਮੁਲਕ ਆ।
ਘਰ ਦੀ ਗੱਲ ਹੈ, ਸਾਡੇ ਪ੍ਰਧਾਨ ਮੰਤਰੀ ਜੀ ਦੇ ਨਿੱਜੀ ਮਿੱਤਰ ਨੇ, ਸੋ ਬੜੇ ਪੱਕੇ ਫਰੈਂਡ ਨੇ, ਇਸ ਲਈ ਮਤਲਬ ਤਾਂ ਕਰਕੇ ਉਹ ਸਾਰੀਆਂ ਸਹੂਲਤਾਂ ਭਾਰਤ ਨੂੰ ਪਹਿਲਾਂ ਦੇ ਰਹੇ ਨੇ। ਅਫਸੋਸ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਉਹਦਾ ਨਾਮ ਵੀ ਨਹੀਂ ਲੈਣਾ ਚਾਹੁੰਦੇ, ਅਤੇ ਉਹ ਗੱਲ ਗੱਲ 'ਤੇ ਭਾਰਤ ਨੂੰ ਤੰਜ ਕੱਸ ਰਿਹਾ, ਵਿਅੰਗ ਕਰਸ ਰਿਹਾ, ਭਾਰਤ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ। ਅੱਜ ਉਹਨੇ ਸਾਡੀ ਇਕਨੋਮੀ ਨੂੰ ਡੈਡ ਇਕਨੋਮੀ ਕਿਹਾ
ਜੀ,
ਮਰੀ ਹੋਈ ਅਰਥਵਿਵਸਥਾ ਦੱਸਿਆ ਉਹਨੇ ਭਾਰਤ ਦੀ ਨੂੰ, ਅਤੇ ਹੁਣ ਵਿਸ਼ਵ ਗੁਰੂ ਬਣਨ ਦਾ ਦਮ ਭਰਨ ਵਾਲੇ ਕਿਉਂ ਨਹੀਂ ਬੋਲੇ ਇਸ ਗੱਲ 'ਤੇ
ਜੀ।
ਜੇ ਇਹੀ ਬਿਆਨ ਸਾਡੇ ਵਿੱਚੋਂ ਨਿਕਲੇ ਮੁਲਕ ਦੇ ਵਿੱਚੋਂ ਕਿਸੇ ਲੀਡਰ ਨੇ ਕਿਹਾ ਹੁੰਦਾ ਤਾਂ ਇਹ ਜਾਂ ਉਹਦੇ ਕੱਪੜੇ ਫੜਨ ਚਲੇ ਜਾਂਦੇ ਜਾਂ ਆਪਣੇ ਫੜ ਲੈਂਦੇ। ਮਤਲਬ ਜੇ ਇਹੀ ਬਿਆਨ ਅਮਰੀਕਾ ਦੇ ਨਾਲ ਲੱਗਦੇ ਮੁਲਕ ਕੈਨੇਡਾ ਨੇ ਕਿਹਾ ਹੁੰਦਾ, ਲੈ ਦੇਖੋ ਸਾਰਾ ਇਹਨਾਂ ਦਾ ਲਾ ਲਸ਼ਕਰ ਲੈ ਕੇ ਕੋਠੇ ਦੇ ਨਾਲ ਚੜੇ ਹੁੰਦੇ। ਕਿਉਂ ਬਈ, ਚੀਨ ਦੀ ਵਾਰੀ ਕਿਉਂ ਦਮ ਘੁੱਟਦਾ, ਅਮਰੀਕਾ ਦੀ ਵਾਰੀ ਕਿਉਂ ਚੁੱਪ ਹੁੰਦੇ ਹੋ? ਕਮਾਲ ਹੈ ਵੀ ਪਾਕਿਸਤਾਨ ਕੋਲ ਕੋਈ ਗਿੱਦੜ ਸਿੰਘੀ ਤਾਂ ਹੈਗੀ ਹੈ ਵਿਜੇ ਜੀ, ਮਤਲਬ ਉਹ ਲੜਾਈ ਲੜਦਾ ਭਾਰਤ ਨਾਲ ਤੇ ਲੜਾਈ ਉਹਦੀ ਚੀਨ ਲੜ ਰਿਹਾ
ਜੀ,
ਤੇ ਅਮਰੀਕਾ ਵੀ ਵਾਗੋ ਵਾਗ ਹੈ। ਅਮਰੀਕਾ ਉਹਦੇ ਮਤਲਬ ਕਿ ਜਿਹੜਾ ਫੌਜ ਮੁਖੀ ਉਹਨੂੰ ਰੋਟੀ ਖਿਲਾ ਰਿਹਾ ਰਾਸ਼ਟਰਪਤੀ ਘਰੇ ਬੁਲਾ ਕੇ, ਤੇ ਸਾਡੇ ਵੱਲ ਨੂੰ ਧਮਕੀਆਂ ਦੇ ਯਾਰ, ਫਿਰ ਮਿੱਤਰ ਕਿਹਦਾ ਬਈ ਉਹ? ਤੇ ਪਾਕਿਸਤਾਨ ਨੇ ਦੋਏ ਸੈੱਟ ਕਰ ਲਏ, ਚੀਨ ਵੀ ਤੇ ਅਮਰੀਕਾ ਵੀ ਹੈ, ਤੂੰ ਆਪਸੇ ਦੁਸ਼ਮਣ ਨੇ ਉਹ, ਤੇ ਉਹ ਉਸ ਮੁਲਕ ਦੇ ਮਾਮਲੇ ਸੈੱਟ ਨੇ। ਫਿਰ ਜਨਾਬ ਤੁਹਾਨੂੰ ਆਪਣੀ ਵਿਦੇਸ਼ ਨੀਤੀ ਤੇ ਕਿਉਂ ਨਹੀਂ ਸੋਚਣਾ ਚਾਹੀਦਾ? ਕਿਉਂ ਆਪਣੀ ਸਟ੍ਰੈਟਜੀ ਨਹੀਂ ਵਰਤਣੀ, ਬਦਲਣੀ ਚਾਹੀਦੀ? ਸੋ ਇਹ ਸੋਚਣ ਤੇ ਵਿਚਾਰਨ ਦੀ ਲੋੜ ਹੈ ਕਿ ਉਸ ਨੇ ਇਹ ਵੀ ਕਿਹਾ ਤੁਹਾਨੂੰ ਕਿ 26% ਟੈਰਿਫ ਲਾਊਂਗਾ, ਫਿਰ ਉਹ ਟੈਰਿਫ 10% ਸੀ ਜਿਹਦਾ ਅਚਾਨਕ ਫਰਮਾਨ ਆ ਗਿਆ ਕਿ 1 ਅਗਸਤ ਤੋਂ ਮੈਂ 25% ਟੈਰਿਫ ਲਾਉਣ ਜਾ ਰਿਹਾ
ਜੀ।
ਮਤਲਬ ਦੇਖਣ ਨੂੰ ਇਹ ਲੱਗਦਾ ਕਿ ਕੋਈ ਗੱਲ ਨਹੀਂ, ਸਾਨੂੰ ਕੀ ਆ, ਭਾਰਤ ਦੀਆਂ ਚੀਜ਼ਾਂ ਅਮਰੀਕਾ 'ਚ ਮਹਿੰਗੀਆਂ ਹੋ ਕੇ ਵਿਕਣਗੀਆਂ, ਤੁਸੀਂ ਕੱਲ੍ਹ ਜ਼ਿਕਰ ਵੀ ਕਰ ਰਹੇ ਸੀ ਇਹਦਾ। ਪਰ ਭਰਾਵਾ ਉਹ ਤਾਂ ਇਹ ਚਾਹੁੰਦਾ ਕਿ ਮਹਿੰਗੀਆਂ ਇੰਨੀਆਂ ਹੋ ਜਾਣ ਕਿ ਅਮਰੀਕਾ ਖਰੀਦੇ ਹੀ ਨਾ ਤੁਹਾਡੀਆਂ ਚੀਜ਼ਾਂ
ਜੀ ਜੀ, ਉੱਥੇ ਆ ਕੇ ਇੰਡਸਟਰੀ ਲੱਗੇ।
ਹਾਂ, ਉਹ ਤਾਂ ਕਹਿੰਦਾ ਕਿ ਜੋ ਹੋਵੇ ਇੱਥੇ ਸਾਡੇ ਲੋਕਾਂ ਦਾ ਹੋਵੇ ਤੇ ਸਾਡਾ ਕੰਮ ਚੱਲੇ। ਤੇ ਭਾਰਤ ਦਾ ਜੇ ਸਮਾਨ ਜਿਹੜਾ ਅਮਰੀਕਾ ਜਾਂਦਾ ਹੈ ਉਹ ਜਿੰਨੀ ਵੀ ਮਾਤਰਾ 'ਚ ਜਾਂਦਾ ਉਹ ਜੇ ਡੰਪ ਹੋ ਗਿਆ ਤੇ ਫਿਰ ਅਸੀਂ ਕੀ ਕਰਾਂਗੇ? ਸਾਡੇ ਉਹ ਵਿਚਾਰੇ ਲੋਕ ਕੀ ਕਰਨਗੇ ਜਿਹਨਾਂ ਦਾ ਮਾਲ ਆਦਾਨ ਪ੍ਰਦਾਨ ਹੁੰਦਾ
ਜੀ?
ਦੂਸਰੇ ਪਾਸੇ ਉਹਨੇ ਜੇ ਜੁਰਮਾਨਾ ਲਾਉਣ ਦੀ ਗੱਲ ਕਹੀ ਤਾਂ ਅਚੇਚਾ ਨਾ ਲੈ ਕੇ ਭਾਰਤ ਦੀ ਗੱਲ ਕੀਤੀ। ਆਪਾਂ ਪਹਿਲਾਂ ਵੀ ਇੱਕ ਦਿਨ ਗੱਲ ਕਰਕੇ ਹਟ ਗਿਆ, ਉਹਨੇ ਕੰਪਨੀਆਂ 'ਚ ਕੱਢਣ ਦੀ ਵੀ ਗੱਲ ਕੀਤੀ ਤਾਂ ਭਾਰਤੀਆਂ ਦੀ ਗੱਲ ਕੀਤੀ। ਹੁਣ ਵੀ ਉਹਨੇ ਕਿਹਾ ਕਿ ਮੈਂ ਭਾਰਤ 'ਤੇ ਜੁਰਮਾਨਾ ਲਾਊਂਗਾ ਸਿਰਫ ਇਸ ਲਈ ਕਿ ਰੂਸ ਤੋਂ ਤੇਲ ਲੈਂਦਾ, ਕਹਿੰਦਾ ਤੇਲ ਲੈਣਾ, ਹਥਿਆਰ ਲੈਣਾ ਬੰਦ। ਬਈ ਸਾਨੂੰ ਪਤਾ ਕਿ ਤੂੰ ਵੀ ਹਥਿਆਰਾਂ ਦੀ ਦੁਕਾਨ ਖੋਲ੍ਹ ਕੇ ਬੈਠਾ ਹੈ
ਜੀ,
ਲੱਗਦਾ ਕਿ ਮੇਰਾ ਮਾਲ ਚੱਕਦੇ, ਉਹਦਾ ਮਾਲ ਕਿਉਂ ਚੱਕਦੇ ਨੇ? ਤੇ ਤੂੰ ਵੱਡੀ ਤਾਕਤ ਦਾ ਇਸ ਲਈ ਧਮਕਾਓ? ਮਤਲਬ ਜਿਹੜਾ ਵਿਜੇ ਜੀ ਆਪਣੇ ਗਵਾਂਢੀ ਦਾ ਨਹੀਂ ਬਣ ਰਿਹਾ, ਜਿਹੜੇ ਇੱਕੋ ਲਹੂ ਹੈ, ਇੱਕੋ ਸਾਰਾ ਕੁਛ, ਕੈਨੇਡਾ ਦੇ ਹਵਾਲੇ ਜੇ ਮੈਂ ਗੱਲ ਕਰਾਂ, ਜੋ ਅਸੀਂ ਸੱਤ ਸਮੁੰਦਰ ਪਾਰ ਵਾਲੇ ਕਿਵੇਂ ਉਮੀਦ ਲਈ ਬੈਠੇ ਨੇ ਕੋਈ ਸਾਡਾ ਸਕਾ ਬਣ ਜੂਗਾ।
ਜੀ
ਫਿਰ ਰੂਸ ਉਹ ਮੁਲਕ ਹੈ ਜਿਹੜਾ ਪੁਰਾਣਾ ਮਿੱਤਰ ਰਿਹਾ, ਠੀਕ ਹੈ ਬਾਜ਼ਾਰ ਉਹਦਾ ਵੀ ਹੈ ਤੇ ਮਾਲ ਉਹਨੇ ਵੇਚਣਾ, ਇਹ ਕੋਈ ਉਵੇਂ ਸਕੇ ਮਿੱਤਰ ਨਹੀਂ, ਕੁਛ ਨਹੀਂ ਹੁੰਦੇ, ਪਰ
ਜੀ
ਇੱਕ ਕੂਟਨੀਤੀ ਹੈ ਤੁਹਾਡੀ ਮੁਲਕ ਦੀ, ਕੋਈ ਸਟ੍ਰੈਟੇਜੀ ਹੁੰਦੀ ਹੈ ਤੁਹਾਡੀ ਕੋਈ। ਰੂਸ ਅੱਜ ਵੀ ਭਾਰਤੀ ਕਰੰਸੀ ਚ ਵਪਾਰ ਕਰ ਰਿਹਾ ਭਾਰਤ ਨਾਲ,
ਜੀ
ਤੇ ਬਾਕੀ ਤੁਹਾਡੇ ਨਾਲ ਕੋਈ ਇਸ ਤਰੀਕੇ ਨਾਲ ਹੈਗਾ ਤਿਆਰ? ਸਾਡੇ ਪੈਟਰੋਲੀਅਮ ਮੰਤਰੀ ਸਾਹਿਬ ਦਾ ਜਵਾਬ ਸੀ ਇਸ ਗੱਲ ਦੇ ਉੱਤੇ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਨੇ ਧਮਕੀ ਦਿੱਤੀ ਕਿ ਤੇਲ ਬੰਦ ਕਰ ਦਿਓ, ਆਹ ਕਰ ਦਿਓ, ਵਾਹ ਕਰ ਦਿਓ, ਨਹੀਂ ਤਾਂ ਜੇ ਰੂਸ ਤੋਂ ਲਓਗੇ ਤਾਂ ਮੈਂ ਕਰ ਦੂੰ, ਤੇ ਕਹਿੰਦੇ ਜੀ ਸਾਡੇ ਕੋਲ ਬਦਲਵੇਂ ਰਾਹ ਹੈਗੇ ਆ,
ਜੀ
ਇਹ ਸਾਡੇ ਮੰਤਰੀ ਸਾਹਿਬ ਦਾ ਜਵਾਬ ਸੀ। ਤੁਸੀਂ ਇਹ ਕਿਉਂ ਨਹੀਂ ਕਿਹਾ ਕਿ ਟਰੰਪ ਸਾਹਿਬ ਤੁਸੀਂ ਕੌਣ ਹੋਣੇ, ਸਾਨੂੰ ਦੱਸਣਾ ਸੀ ਕਿਤੋਂ ਖਰੀਦਣਾ ਕਿਤੋਂ ਨਹੀਂ ਖਰੀਦਣਾ?
ਜੀ
ਉਹੀ ਟਰੰਪ ਅੱਜ ਕਹਿੰਦੇ ਕਿ ਦੁਨੀਆ ਦਾ ਸਭ ਤੋਂ ਬੜਾ ਤੇਲ ਕਾਰਖਾਨੇ ਹੁਣ ਉੱਥੇ ਪਾਕਿਸਤਾਨ 'ਚ ਮੈਂ ਲਵਾ ਰਿਹਾ,
ਹਾਂ
ਤੇ ਹੁਣ ਭਾਰਤ ਲਿਆ ਕਰੂਗਾ, ਵਾਹ
ਜੀ
ਵੀ ਵਾਹ।
ਜੀ
ਇਹ ਫਿਰ ਪਤਾ ਵੀ ਨਹੀਂ ਸਾਡੇ ਵਾਲੇ ਟੈਂਕਰ ਭੇਜ ਦੇਣਗੇ, ਪਾ ਕੇ ਭੇਜ ਦਿਓ ਜੀ, ਬਈ ਮਿੱਤਰ ਹੈ। ਸੋ ਇਸ ਲਈ ਨਰਿੰਦਰ ਮੋਦੀ ਹੋਰਾਂ ਦੀ ਬਤੌਰ ਸਰਕਾਰ ਜਿੰਨੀ ਖਚਾਈ ਟਰੰਪ ਨੇ ਕੀਤੀ ਹੈ ਸ਼ਾਇਦ ਕਦੇ ਕਿਸੇ ਨੇ ਨਹੀਂ ਕੀਤੀ ਹੋਏਗੀ। ਔਰ ਜਿਸ ਸਥਿਤੀ 'ਚ ਅੱਜ ਸੰਸਦ 'ਚ ਉਹਨਾਂ ਨੂੰ ਸਵਾਲ ਹੋ ਰਹੇ ਸੀਗੇ, ਜਨਾਬ ਬੋਲੋ, ਉਹਦਾ ਨਾਂ ਲੈ ਕੇ ਕਹੋ ਕਿ ਤੂੰ ਨਹੀਂ ਕਰਾਇਆ ਸੀਜ਼ ਫਾਇਰ, ਕਹੋ ਕਿ ਤੂੰ ਡੈਡ ਇਕਨੋਮੀ ਕਹਿਣ ਵਾਲਾ ਕੌਣ ਹੁੰਦਾ, ਪਰ ਜਵਾਨ ਤੇ ਨਾਂ ਨਹੀਂ ਆਉਣ ਦਿੰਦੇ, ਮਤਲਬ ਹੈ ਕਿ ਕਦੇ ਆ ਜਾਵੇ। ਸੋ ਇਹ ਬਹੁਤ ਔਖੀ ਘੜੀ ਭਾਰਤ ਲਈ ਤਾਂ ਸਥਿਤੀ ਬਣਾ ਹੀ ਦਿੱਤੀ ਹੈ,
ਜੀ,
ਪਰ ਸਰਕਾਰ ਲਈ ਬਹੁਤ, ਕਿਉਂਕਿ ਮਾਨਸੂਨ ਸੈਸ਼ਨ ਚੱਲ ਰਿਹਾ ਤੇ ਸਵਾਲ ਹੀ ਇੰਨੇ ਹੋ ਰਹੇ ਜਨਾਬ, ਜਵਾਬ ਦੇਣੇ ਔਖੇ ਹੋਏ ਪਏ ਆ, ਪਰ ਸਾਡੇ ਲਈ ਬਹੁਤ ਔਖੀ ਸਥਿਤੀ ਹੈ ਜਿਸ ਤਰ੍ਹਾਂ ਟਰੰਪ ਦੁਨੀਆ ਭਰ ਨੂੰ ਧਮਕਾਉਂਦਾ ਰਿਹਾ ਤੇ ਭਾਰਤ ਜਿਵੇਂ ਵਾਰ ਵਾਰ ਹੋ ਰਹੇ ਨੇ ਹਮਲੇ। ਸੋ ਇਸ ਸਥਿਤੀ ਦੇ ਸਾਡੀ ਇਕਨੋਮਿਕਲੀ ਵੀ, ਸਾਡੀ ਵਿਦੇਸ਼ ਨੀਤੀ ਦੇ ਤੌਰ ਤੇ ਵੀ ਵੱਡੇ ਪੱਧਰ ਦੇ ਉੱਤੇ ਸੋਚਣ ਦੀ ਲੋੜ ਹੈ, ਔਰ ਇਹਦੇ ਲਈ ਸਰਬਦਲੀ ਬੈਠਕ ਉਸ ਪ੍ਰਕਿਰਿਆ 'ਚ ਜਾਣ ਦੀ, ਵਿਦੇਸ਼ ਨੀਤੀ ਦੇ ਹਵਾਲੇ ਨਾਲ ਹੋਰ ਵਿਦੇਸ਼ ਮੰਤਰੀ ਜਿਹੜੇ ਸਾਬਕਾ ਰਹੇ ਨੇ ਉਹਨਾਂ ਨਾਲ ਰਾਏ ਕਰਨ ਦੀ, ਆਰਥਿਕ ਮਾਹਿਰਾਂ ਨਾਲ ਬੈਠਣ ਦੀ ਬਹੁਤ ਲੋੜ ਹੈ। ਉਹਦੇ ਲਈ ਤੁਹਾਡੀ ਸਮਝ ਸਿਆਣਪ ਹੋਣੀ ਚਾਹੀਦੀ ਹੈ, ਮਤਲਬ 11-11 ਸਾਲ ਹੋ ਗਏ ਰਾਜ ਕਰਦਿਆਂ ਨੂੰ ਤੇ ਅਜੇ ਤੱਕ ਉਹ ਕਹਿੰਦੇ ਜੀ ਕਿ ਆਪਣੀ ਡਿਗਰੀ ਤਾਂ ਦਿਖਾਈ ਨਹੀਂ, ਪਰ ਬਿਹਾਰ ਵਾਲਿਆਂ ਦੇ ਦਸਤਾਵੇਜ਼ ਦੇਖਣ ਤੁਰ ਪਏ। ਸੋ ਜਿਹਨੇ ਇਹੀ ਜੀ ਰਾਜਨੀਤੀ ਉਹ ਕਰਨੀ ਹੈ, ਉਸ ਨੂੰ ਕੀ ਪਤਾ ਫਿਰ ਕਿ ਅੰਤਰਰਾਸ਼ਟਰੀ ਪੱਧਰ ਤੇ ਫਜ਼ੀਅਤ ਦਾ ਕੀ ਅਰਥ ਹੁੰਦਾ, ਅਫਸੋਸ।
ਜੀ, ਪਰ ਇਹ ਸਾਰੀ ਟ੍ਰੇਡ ਡੀਲ ਦੇ ਵਿੱਚ ਇੱਕ ਸਮੱਸਿਆ ਵੀ ਬਣੀ ਹੋਈ ਨਾ, ਅਮਰੀਕਾ ਇਹ ਚਾਹੁੰਦਾ ਵੀ ਭਾਰਤ ਆਪਣਾ ਖੇਤੀਬਾੜੀ ਵਾਲਾ ਸੈਕਟਰ ਅਤੇ ਡੇਅਰੀ ਵਾਲਾ ਸੈਕਟਰ ਖੋਲ੍ਹੇ, ਕਿਉਂਕਿ ਉਹ ਨੈਗੋਸੀਏਸ਼ਨ ਦੇ ਵਿੱਚ ਇੱਕ ਰੇੜਕੇ ਵਾਲਾ ਪੁਆਇੰਟ ਬਣਿਆ ਹੋਇਆ। ਅੱਛਾ, ਜੇ ਭਾਰਤ ਵੱਲੋਂ ਆਪਣਾ ਐਗਰੀਕਲਚਰ ਅਤੇ ਡੇਅਰੀ ਵਾਲਾ ਸੈਕਟਰ ਖੋਲ੍ਹ ਦਿੱਤਾ ਜਾਂਦਾ ਅਮਰੀਕਨ ਉਤਪਾਦਕਾਂ ਵਾਸਤੇ, ਤਾਂ ਸਾਡਾ ਜਿਹੜਾ ਭਾਰਤ ਦੇ ਵਿੱਚ ਆਬਾਦੀ ਇੱਕ ਸਿਗਨੀਫਿਕੈਂਟ ਹਿੱਸਾ ਹੈ, ਇਹੋ ਜਿਹਾ ਜਿਹੜਾ ਪੇਂਡੂ ਇਲਾਕਿਆਂ 'ਚ ਰਹਿੰਦਾ, ਪੇਂਡੂ ਖੇਤਰਾਂ 'ਚ ਰਹਿਣ ਵਾਲੇ ਜਿਹੜੇ ਲੋਕ ਨੇ ਉਹ ਤਾਂ ਪਹਿਲਾਂ ਤੋਂ ਹੀ ਨਿਰਭਰ ਕਰਦੇ ਨੇ ਖੇਤੀਬਾੜੀ ਅਤੇ ਡੇਅਰੀ ਸੈਕਟਰ ਦੇ ਉੱਪਰ। ਸੋ ਉੱਧਰਲੇ ਪਾਸਿਓਂ ਇੱਕ ਉਹ ਪ੍ਰੈਸ਼ਰ ਆ, ਇੱਧਰਲੇ ਪਾਸਿਓਂ ਜਿਹੜੀ ਹੁਣ ਆਹ ਪਾਕਿਸਤਾਨ ਦੇ ਨਾਲ ਨੇੜਤਾ ਅਮਰੀਕਾ ਦੀ ਬਣੀ ਆ, ਉਹ ਭਾਰਤ ਵਾਸਤੇ ਇੱਕ ਬਹੁਤ ਵੱਡੀ ਚੁਣੌਤੀ ਬਣ ਸਕਦੀ ਆ, ਕਿਉਂਕਿ ਡੋਨਲਡ ਟਰੰਪ ਤੇ ਪਾਕਿਸਤਾਨ ਦਾ ਨਾਂ ਲੈ ਕੇ ਜਿਵੇਂ ਭਾਰਤ ਨੂੰ ਟਿੱਚਰ ਕਰੀ ਦੀ ਹੈ ਨਾ, ਟਿੱਚਰ ਕੀਤੀ ਹੈ ਜੀ ਉਹਨਾਂ ਨੇ ਸਿੱਧੇ ਸਿੱਧੇ ਤੌਰ ਤੇ।
ਬਿਲਕੁਲ, ਟਿੱਚਰ ਹੈ, ਤੇਲ ਵਾਲੀ ਟਿੱਚਰ ਹੈ, ਜਿੱਦਾਂ ਰੋਟੀ ਲਈ ਬੁਲਾਇਆ ਉਦਣ ਟਿੱਚਰ ਸੀ। ਇਹ ਬਹੁਤ ਬੜੀਆਂ, ਇਹ ਮਜ਼ਾਕ ਉਡਾਉਣ ਵਾਲਾ ਤਰੀਕਾ, ਤੇ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਉਸ ਮਾਮਲੇ 'ਚ ਉਹ ਕਹਿੰਦਾ ਜੀਰੋ ਟਾਇਰ ਪਊਗਾ ਮੇਰਾ,
ਜੀ
ਮੇਰੇ ਵਾਲੀਆਂ ਚੀਜ਼ਾਂ ਦੇ ਟਾਇਰ ਦੂੰਗਾ ਕਹਿੰਦਾ, ਉਹ ਜੀਰੋ ਟਾਇਰ ਸਮਝੌਤਾ ਹੋਊਗਾ, ਤੇ ਉਹ ਇਕੱਲਾ ਫਿਰ ਅਮਰੀਕਾ ਦਾ ਨਹੀਂ, ਹੋਰ ਅਮਰੀਕਾ ਦੇ ਮਿੱਤਰ ਦੋਸਤਾਂ ਦੇ ਮੁਲਕਾਂ ਲਈ ਵੀ ਰਾਹ ਖੋਲ੍ਹਣਾ ਉਹ।
ਜੀ
ਸੋ ਇਸ ਲਈ ਇਹ ਪ੍ਰਕਿਰਿਆ ਦੇ ਤਹਿਤ ਹੀ ਜਥੇਬੰਦੀਆਂ ਚੇਤਨ ਨੇ, ਉਹਨਾਂ ਨੂੰ ਇੰਨੀ ਸਮਝ ਆ ਗਈ ਹੈ ਕਿ ਜੇਕਰ ਇਹ ਭਾਰਤ ਨੇ ਕਰ ਲਿਆ ਹੈ ਉਸੇ ਡਰ 'ਚੋਂ ਅਜੇ ਭਾਰਤ ਤੋਂ ਫੈਸਲੇ, ਨਹੀਂ ਤਾਂ ਇਹਨੇ ਕਰ ਦੇਣੀ ਸੀ ਦਸਖਤ ਤੇ ਮੋਹਰ ਲਾ ਦੇਣੀ ਸੀ। ਉਹ ਤਾਂ ਜਥੇਬੰਦੀਆਂ ਤੇ ਸੁਰਤ ਧਿਰਾਂ 'ਚ ਆ ਗਈਆਂ, ਉਹ ਕਹਿੰਦੇ ਕਿ ਭਰਾਵਾ ਜੇ ਖੇਤੀ ਉੱਜੜ ਗਈ ਪੰਜਾਬ ਜਾਂ ਮੁਲਕ ਜਾਂ ਸੂਬੇ ਨਹੀਂ ਬਚਣੇ ਫਿਰ।
ਜੀ
ਸੋ ਪਿੰਡਾਂ ਦੇ ਆਧਾਰ ਤੇ ਹੀ ਸ਼ਹਿਰ ਖੜੇ ਨੇ, ਅੱਜ ਤੱਕ ਇਹਨਾਂ ਨੂੰ ਸਮਝ ਨਹੀਂ ਆ ਰਹੀ। ਤੇ ਇਸ ਲਈ ਜੇ ਉਹ ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਕਿ ਜੇਕਰ ਇੱਥੇ ਖੇਤੀ ਤੇ ਖੇਤੀ ਦੇ ਸਹਾਇਕ ਧੰਦੇ, ਚਾਹੇ ਉਹ ਡੇਅਰੀ ਹੈ, ਚਾਹੇ ਮੁਰਗੀ ਪਾਲਣ ਹੈ,
ਜੀ ਜੀ,
ਤੇ ਚਾਹੇ ਖੇਤੀ ਨਾਲ, ਜੇ ਉਹਦੇ ਲਈ ਓਪਨ ਬਾਜ਼ਾਰ ਹੋ ਗਿਆ ਭਾਰਤ ਦਾ ਬਾਜ਼ਾਰ, ਫਿਰ ਇਹ ਸਾਡੇ ਸਾਰੇ ਪੇਂਡੂ ਕਲਚਰ ਨੂੰ, ਖੇਤੀ ਕਲਚਰ ਨੂੰ, ਉਹਦੇ ਸਹਾਇਕ ਧੰਦਿਆਂ ਨੂੰ ਤਹਿਸ ਨਹਿਸ ਕਰ ਦੇਣਗੇ
ਜੀ।
ਤੇ ਫਿਰ ਮਤਲਬ ਜਿਵੇਂ ਹੁਣ ਖਬਰਾਂ ਆਉਂਦੀਆਂ ਨਾ ਕਿ ਕਿਸਾਨ ਨੇ ਖੁਦਕੁਸ਼ੀ, ਫਿਰ ਸ਼ਹਿਰ ਖੁਦਕੁਸ਼ੀ ਕਰਨਗੇ, ਅੱਜ ਇਹ ਪਿੰਡ ਮਾਰਨ ਨੂੰ ਫਿਰਦੇ ਨਾ, ਫਿਰ ਸ਼ਹਿਰ ਮਰਨਗੇ।
ਜਿਹੜੀਆਂ ਡੀਲਸ ਟਰੰਪ ਨੇ ਪਿਛਲੇ ਦਿਨਾਂ 'ਚ ਕੀਤੀਆਂ ਵੀ ਨੇ ਦੀਪਕ ਜੀ, ਭਾਵੇਂ ਉਹ ਜਾਪਾਨ ਨਾਲ ਡੀਲ ਹੋਈ ਹੋਵੇ, 15% ਟੈਰਿਫ ਉਹਨਾਂ 'ਤੇ ਲਾਇਆ, ਯੂਰੋਪੀਅਨ ਯੂਨੀਅਨ 'ਤੇ 15% ਟੈਰਿਫ ਲਾਇਆ, ਹੁਣ ਜਿਹੜੀ ਡੀਲ ਕੱਲ੍ਹ ਸਾਊਥ ਕੋਰੀਆ ਦੇ ਨਾਲ ਹੋਈ ਆ, 15% ਟੈਰਿਫ ਉਹਨਾਂ 'ਤੇ ਵੀ ਲਾਇਆ, ਅਤੇ ਉਹਨਾਂ ਸਾਰਿਆਂ ਨੂੰ ਇਸ ਗੱਲ ਲਈ ਵੀ ਮਨਾ ਲਿਆ ਕਿ ਉਹ ਕਈ ਅਰਬਾਂ ਡਾਲਰ ਅਮਰੀਕਾ ਦੇ ਵਿੱਚ ਇਨਵੈਸਟ ਕਰਨਗੇ, ਅਮਰੀਕਾ ਤੋਂ ਸਮਾਨ ਵੀ ਖਰੀਦਣਗੇ। ਸੋ ਬੇਸਿਕਲੀ ਟਰੰਪ ਇਸ ਵੇਲੇ ਜਿਹੜੇ ਵਿਕਸਿਤ ਮੁਲਕ ਜਿਹੜੇ ਟਰੰਪ ਦੇ ਨਾਲ ਨੇੜਤਾ ਵਾਲੇ ਰਹੇ ਨੇ, ਈਯੂ ਹੋਇਆ, ਜਪਾਨ ਹੋਇਆ, ਸਾਊਥ ਕੋਰੀਆ ਹੋਇਆ, ਉਹਨਾਂ ਨੂੰ ਗੰਢੇ ਵੀ ਖਿਲਾ ਰਹੇ ਨੇ ਅਤੇ ਡੰਡੇ ਵੀ ਖਿਲਾ ਰਹੇ ਨੇ।
ਦੇਖੋ, ਅਗਲਾ ਅਮਰੀਕੀਆਂ ਨਾਲ ਇਹੀ ਵਾਅਦਾ ਕਰਕੇ ਆਇਆ।
ਯੈਸ,
ਅਗਲਾ ਕਹਿੰਦਾ ਕਿ ਮੈਂ ਤਾਂ ਆਪਣੇ ਮੁਲਕ ਨੂੰ ਜਵਾਬ ਦੇ, ਆਪਣੇ ਲੋਕਾਂ ਨੂੰ ਜਵਾਬ ਦੇ, ਆਪਣੇ ਵੋਟਰਾਂ ਨੂੰ ਜਵਾਬ ਦਿਆਂ, ਮੈਂ ਦੂਜਿਆਂ ਤੋਂ ਕੀ ਦਾਣੇ ਲੈਣੇ। ਜਿੰਨੀ ਦੇਰ ਸਿੱਕਾ ਚੱਲਦਾ ਅਗਲਾ ਚਲਾ ਰਿਹਾ
ਜੀ,
ਤੇ ਚੱਲ। ਮਤਲਬ ਤੁਸੀਂ ਇਹ ਦੇਖੋ ਕਿ ਚੀਨ ਵਰਗੇ ਮੁਲਕ ਨਾਲ ਵੀ ਸੈਟਿੰਗ ਹੋ ਗਈ ਉਹਦੀ,
ਜੀ 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 ਜੀ
ਉਹਦੇ ਉਹਦੇ ਨਾਲ ਵੀ ਸਾਡਗੰਢ ਹੋ ਗਈ, ਤੇ ਪਰ ਸਾਡੇ ਵਾਲੇ ਬੋਲਦੇ ਹੀ ਨਹੀਂ ਗੇ ਜਨਾਬ। ਇਹ ਬਹੁਤ, ਮਤਲਬ ਕਿ ਮੈਨੂੰ ਲੱਗਦਾ ਕਿ ਇਹ ਤੋਂ ਜ਼ਿਆਦਾ ਸ਼ਰਮਨਾਕ ਤੇ ਔਖੀ ਘੜੀ ਭਾਰਤ ਲਈ ਕਦੇ ਵਿਦੇਸ਼ੀ ਮਾਮਲੇ ਸ਼ਾਇਦ ਇੰਨੀ ਆਈ ਨਹੀਂ ਹੋਈ।
ਅੱਛਾ, ਇਸ ਚੀਜ਼ ਨਾਲ ਇੱਕ ਗੱਲ
ਮੈਂ
ਜੀ
ਕਾਰਜਕਾਲ 'ਚ ਨਹੀਂ ਰਹੀ
ਜੀ, ਇਸ ਚੀਜ਼ ਨਾਲ ਇੱਕ ਗੱਲ ਹੋਰ ਜੋੜ ਲਈਏ ਦੀਪਕ ਜੀ, ਕਿਉਂਕਿ ਨਾ ਟੈਰਿਫ ਦੇ ਖਿਲਾਫ ਜਦੋਂ ਗੱਲ ਹੁੰਦੀ ਹੈ, ਹੁੰਦਾ ਵੀ ਟਰੰਪ ਜੇ ਟੈਰਿਫ ਲਾ ਰਿਹਾ ਉਹ ਤਾਂ ਸਮਾਨ ਅਮਰੀਕਨਾਂ ਵਾਸਤੇ ਮਹਿੰਗਾ ਹੋਏਗਾ, ਕੱਲ੍ਹ ਆਪਾਂ ਵੀ ਗੱਲ ਕਰਦੇ ਸੀ, ਹੈ ਨਾ। ਅੱਜ ਹਾਂਜੀ, ਅੱਜ ਅਮਰੀਕਾ ਦੇ ਕਾਮਰਸ ਵਿਭਾਗ ਨੇ ਅੰਕੜੇ ਜਾਰੀ ਕੀਤੇ ਨੇ ਜੂਨ ਮਹੀਨੇ ਦੇ, ਕਿ ਜੂਨ ਮਹੀਨੇ ਦੇ ਵਿੱਚ ਅਮਰੀਕਨਾਂ ਨੇ ਜਿਹੜਾ ਖਰੀਦੋ ਫਰੋਖਤ ਕਰਦੇ ਨੇ, ਵੀ ਜੇ ਟੈਰਿਫ ਕਰਕੇ ਸਮਾਨ ਮਹਿੰਗਾ ਹੋਇਆ ਤਾਂ ਫਿਰ ਇਹਦਾ ਮਤਲਬ ਇਹ ਹੋਏਗਾ ਨਾ ਕਿ ਲੋਕ ਖਰਚਾ ਘਟਾਉਣਗੇ, ਲੋਕ ਕਹਿਣਗੇ ਸਭ ਚੀਜ਼ ਮਹਿੰਗੀ ਹੋ ਗਈ ਆਪਾਂ ਨਾ ਖਰੀਦੀਏ। ਜੂਨ ਮਹੀਨੇ ਦੇ ਵਿੱਚ ਅਮਰੀਕਾ ਦੇ ਵਿੱਚ ਜਿਹੜੀ ਓਵਰਆਲ ਖਰੀਦੋ ਫਰੋਖਤ ਆ, ਜਿਹੜੇ ਕਿ ਲੋਕਾਂ ਵੱਲੋਂ ਕੀਤੀ ਜਾਂਦੀ ਆਮ ਪਰਿਵਾਰਾਂ ਵੱਲੋਂ, ਉਹਦੇ ਵਿੱਚ 0.3% ਦਾ ਵਾਧਾ ਹੋ ਗਿਆ। ਉਹਨਾਂ ਨੇ ਫਰਦਰ ਇਹ ਕਿਹਾ ਕਿ ਜੇ ਅਸੀਂ ਉਹ ਡਾਲਰ ਵੈਲਿਊ ਵੇਖਦੇ ਹਾਂ, 0.3% ਖਰੀਦੋ ਫਰੋਖਤ ਵੱਧ ਗਈ, ਉਹਦੇ ਵਿੱਚ ਇਹ ਵੀ ਰੀਜ਼ਨ ਹੈ ਕਿ ਜਿਹੜੀਆਂ ਜ਼ਰੂਰਤ ਦੀਆਂ ਵਸਤਾਂ ਨੇ ਕਿਉਂਕਿ ਉਹ ਮਹਿੰਗੀਆਂ ਹੋ ਗਈਆਂ, ਉਹਦੇ ਕਰਕੇ ਖਰਚਾ ਲੋਕਾਂ ਦਾ ਵਧਿਆ। ਜੇ ਤੁਸੀਂ ਉਹਨੂੰ ਐਡਜਸਟ ਵੀ ਕਰ ਲਓ ਕਿ ਜੇ ਉਹ ਟੈਰਿਫ ਨਾ ਲੱਗਿਆ ਹੁੰਦਾ, ਉਹਦੇ ਬਾਵਜੂਦ ਵੀ ਜੂਨ ਮਹੀਨੇ ਦੇ ਵਿੱਚ ਅਮਰੀਕਨ ਪਰਿਵਾਰਾਂ ਵੱਲੋਂ ਕੀਤੇ ਜਾਣ ਵਾਲੇ ਖਰਚੇ ਦੇ ਵਿੱਚ 0.1% ਵਾਧਾ ਹੋਇਆ। ਸੋ ਟੈਰਿਫ ਦੇ ਬਾਵਜੂਦ ਵੀ ਅਮਰੀਕਨ ਕੰਜ਼ਿਊਮਰ ਖਰਚਾ ਕਰਦਾ ਪਿਆ, ਮਹਿੰਗੇ ਭਾਅ 'ਤੇ ਵੀ ਸਮਾਨ ਖਰੀਦ ਰਿਹਾ। ਸੋ ਉੱਥੇ ਉਹਦੀ ਉੱਥੇ ਡਿਮਾਂਡ ਦੇ ਉੱਪਰ ਉਹਦਾ ਅਸਰ ਨਹੀਂ ਪੈਂਦਾ ਪਿਆ। ਸੋ ਇਹ ਵੀ ਗੱਲ ਦੇਖਣ ਵਾਲੀ ਆ।
ਨਹੀਂ, ਪਰ ਸਵਾਲ ਤਾਂ ਇਹ ਹੈ ਕਿ ਇਹਦੇ ਉੱਤੇ ਅਮਰੀਕਾ ਦੇ ਲੋਕ ਰਿਐਕਟ ਕਰਨਗੇ ਜਾਂ ਨਹੀਂ ਕਰਨਗੇ, ਜਾਂ ਉਹਨਾਂ ਦੀ ਵੈਲਿਊ ਵੱਧ, ਉਹਨਾਂ ਕੋਲ ਮਤਲਬ ਕਿ ਸ਼ਮਤਾ ਵੱਧ ਰਹੀ ਹੈ ਖਰੀਦਦਾਰੀ ਦੀ ਕਿ ਨਹੀਂ, ਇਹ ਵੀ ਸਵਾਲ ਆਊਗਾ ਨਾ।
ਜਿਹੜਾ ਡੋਨਲਡ ਟਰੰਪ ਨੇ ਟੈਕਸ ਬ੍ਰੇਕ ਦੇ ਦਿੱਤੀ, ਜਿਹੜਾ ਬਿਗ ਬਿਊਟੀਫੁਲ ਬਿੱਲ ਲੈ ਕੇ ਬੜਾ ਰੌਲਾ ਪਿਆ ਸੀ, ਹੁਣ ਕਈਆਂ ਦਾ ਇਹ ਮੰਨਣਾ ਵੀ ਉਧਰਲੇ ਪਾਸੇ ਜੇ ਲੋਕਾਂ ਨੂੰ ਟੈਕਸ ਦੇ ਵਿੱਚ ਰਾਹਤ ਮਿਲ ਗਈ, ਇੱਧਰ ਟੈਰਿਫ ਦੇ ਰਾਹੀਂ ਜੇ ਜ਼ਿਆਦਾ ਪੈਸੇ ਦੇਣੇ ਵੀ ਪੈ ਗਏ। ਆਫਕੋਰਸ ਇਹਦੇ 'ਚ ਕੁਝ ਲੋਕ ਇਹੋ ਜਿਹੇ ਹੋਣਗੇ ਜਿ ਹਾਂ, ਪਰ ਕੁਝ ਵਿਅਕਤੀ ਅਜਿਹੇ ਹੋਣਗੇ, ਕੁਝ ਇੰਡਸਟਰੀਜ਼ ਇਹੋ ਜਿਹੀਆਂ ਹੋਣਗੀਆਂ ਜਿਨ੍ਹਾਂ ਨੂੰ ਜ਼ਿਆਦਾ ਮਾਰ ਪੈਣੀ ਆ, ਕੁਝ ਵਿਅਕਤੀ ਅਜਿਹੇ ਹੋਣਗੇ ਜਿਨ੍ਹਾਂ ਨੂੰ ਨੈੱਟ ਫਾਇਦਾ ਹੋ ਜਾਣਾ। ਸੋ ਇਸ ਕਰਕੇ ਸ਼ਾਇਦ ਹੋ ਸਕਦਾ ਕਿ ਉਨਾ ਜ਼ਿਆਦਾ ਪੁਸ਼ਬੈਕ ਵਿਦਇਨ ਅਮਰੀਕਾ ਇਸ ਚੀਜ਼ ਨੂੰ ਦੇਖਣ ਨੂੰ ਨਾ ਮਿਲੇ, ਪਰ ਇਹਨੂੰ ਲੈ ਕੇ ਵੱਖੋ ਵੱਖਰੇ ਰਾਏ ਆ। ਜਿਹੜੀਆਂ ਸਟੇਟਸ ਦੇ ਵਿੱਚ ਵਿਰੋਧੀ ਧਿਰਾਂ ਦੀਆਂ ਸਰਕਾਰਾਂ ਨੇ ਉਹ ਟਰੰਪ ਦੇ ਖਿਲਾਫ਼ ਗੱਲ ਕਰਦੀਆਂ ਨੇ, ਜਿਹੜੀਆਂ ਸਟੇਟਸ ਦੇ ਵਿੱਚ ਟਰੰਪ ਦੀ ਪਾਰਟੀ ਦੀ ਸਰਕਾਰ ਆ ਰਿਪਬਲਿਕਨਸ ਦੀ, ਉਹ ਆਫਕੋਰਸ ਟਰੰਪ ਦੀ ਨੀਤੀ ਦੀ ਪੂਰਤੀ ਕਰਦੇ ਨੇ।
ਉਹ ਉੱਥੇ ਦੀ ਲੋਕਲ ਰਾਜਨੀਤੀ ਵੀ ਨਾਲ ਚੱਲਦੀ
ਜੀ ਜੀ ਬਿਲਕੁਲ,
ਸਥਾਨਕ ਰਾਜਨੀਤੀ ਕੰਮ ਕਰਦੀ ਹੈ। ਪਰ ਆਪਾਂ ਜਿਹੜੇ ਸਵਾ ਹਵਾਲੇ ਨਾਲ ਦੇਖ ਰਹੇ ਹਾਂ ਕਿ ਜੇ ਭਾਰਤ ਵਾਲੀ ਚੀਜ਼ ਅਮਰੀਕਾ ਜਾ ਕੇ ਮਹਿੰਗੀ ਵਿਕਦੀ ਆ, ਤਾਂ ਫਿਰ ਉੱਥੋਂ ਦੀਆਂ ਸਥਾਨਕ ਯੂਨਿਟਾਂ ਤੇ ਚਾਹੁੰਗੀਆਂ ਕਿ ਲੋਕਲ ਉਤਪਾਦਨ ਵੱਧ ਜਾਵੇ, ਲੋਕਲ ਲੱਗ ਜਾਣ ਆ ਕੇ। ਸੋ ਉਹਦੇ ਵਿੱਚੋਂ ਫਿਰ ਇੱਥੇ ਵਾਲੇ ਜਿਹੜਾ ਜਿਹਦਾ ਮਾੜਾ ਮੋਟਾ ਸਮਾਨ ਜਾਂਦਾ ਕੋਈ ਜਾਂਦਾ, ਉਹਦਾ ਮਾਲ ਤਾਂ ਮਾਰਿਆ ਜਾਣਾ ਨਾ, ਇਹਦਾ ਨੁਕਸਾਨ ਕਿਹਨੂੰ ਹੈ?
ਬਿਲਕੁਲ,
ਪਹਿਲੀ ਨਜ਼ਰੇ ਕਿ ਅਮਰੀਕਾ ਦਾ ਖਰਚਾ ਵਧਣਾ, ਪਰ ਮੈਨੂੰ ਇਸ ਨਜ਼ਰੀਏ ਦਿਖਦਾ ਕਿ ਇਹਦਾ ਨੁਕਸਾਨ ਭਾਰਤ ਨੂੰ ਹੋਣਾ।
ਜੀ 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 ਬਿਲਕੁਲ ਦੀਪਕ ਜੀ, ਐਪਲ ਵਾਲਿਆਂ ਨੇ ਆਈਫੋਨ ਇੰਡੀਆ 'ਚ ਬਣਾਉਣੇ ਸ਼ੁਰੂ ਕਰਤੇ ਸੀ, ਇਸ ਸਾਲ ਦੇ ਦੂਜੇ ਕੁਆਟਰ ਦੇ ਜਿਹੜੇ ਨੰਬਰ ਆਏ ਅਮਰੀਕਾ ਦੇ ਵਿੱਚ, ਹੁਣ ਜੇ ਸਭ ਤੋਂ ਵੱਧ ਕਿਸੇ ਮੁਲਕ ਤੋਂ ਸਮਾਰਟਫੋਨ ਬਣ ਕੇ ਆ ਰਹੇ ਨੇ, ਕਿਉਂਕਿ ਅਮਰੀਕਾ 'ਚ ਸਮਾਰਟਫੋਨ ਕੋਈ ਨਹੀਂ ਬਣਦਾ, ਸਾਰੇ ਬਾਹਰੋਂ ਬਣ ਕੇ ਆਉਂਦੇ ਨੇ। ਹੁਣ ਭਾਰਤ
ਤੋਂ, ਚੀਨ ਤੋਂ ਬਣਦੇ ਸੀ,
ਪਹਿਲਾਂ ਚਾਈਨਾ ਤੋਂ ਬਣਦੇ ਸੀ, ਸਾਊਥ ਕੋਰੀਆ ਤੋਂ ਬਣ ਕੇ ਆਉਂਦੇ ਨੇ, ਹੈ ਨਾ, ਸੈਮਸੰਗ ਦੇ ਫੋਨ ਐਂਡ ਆਲ। ਦੀਪਕ ਜੀ, ਹੁਣ ਸੈਕਿੰਡ ਕੁਆਟਰ ਦੇ ਵਿੱਚ ਅਮਰੀਕਾ ਦੇ ਵਿੱਚ ਜਿੰਨੇ ਵੀ ਸਮਾਰਟਫੋਨ ਆਏ 44% ਭਾਰਤ ਤੋਂ ਆਏ ਨੇ। ਸੋ ਇੰਡੀਆ ਸਭ ਤੋਂ ਵੱਡਾ ਸਪਲਾਇਰ ਬਣ ਗਿਆ। ਸੋ ਜੇ ਇਹ ਟੈਰਿਫ ਵਾਲੀ ਨੀਤੀ ਰਿਜ਼ੋਲਵ ਨਹੀਂ ਹੁੰਦੀ, ਜਦੋਂ ਇੰਡੀਆ ਦੇ ਵਿੱਚ ਐਪਲ ਦੇ ਜੇ ਆਈਫੋਨ ਬਣਦੇ ਪਏ ਨੇ, ਜੇ ਉਹਨਾਂ ਦੀ ਗਿਣਤੀ ਵੱਧਦੀ ਆ, ਤਾਂ ਉਹਦਾ ਇੰਡੀਅਨ ਇਕਨੋਮੀ ਨੂੰ, ਭਾਰਤ ਦੇ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਫਾਇਦਾ। ਪਰ ਜੇ ਟੈਰਿਫ ਇਸੇ ਤਰ੍ਹਾਂ ਰਿਹਾ, ਤਾਂ ਫਿਰ ਜਿਹੜੀ ਉਹ ਪ੍ਰੋਡਕਸ਼ਨ ਆ, ਜਦੋਂ ਪ੍ਰੋਡਕਸ਼ਨ ਸ਼ਿਫਟ ਹੋ ਗਈ, ਤਾਂ ਉਹਦੇ ਨਾਲ ਨੌਕਰੀਆਂ ਅਤੇ ਜਿਹੜਾ ਪੂਰਾ ਦਾ ਪੂਰਾ ਸਿਸਟਮ ਹੈ, ਢਾਂਚਾ ਆਰਥਿਕ, ਉਹ ਜਾਊਗਾ
ਲੇਬਰ ਕਲਾਸ ਤੋਂ ਲੈ ਕੇ ਹਾਈ ਲੈਵਲ ਤੱਕ।
ਯੈਸ,
ਸਾਰੇ ਤੇ ਸਾਰੇ ਸਮੁੱਚੇ ਕਾਰੋਬਾਰ ਤੇ, ਮਤਲਬ ਇਸੇ ਲਈ ਉਹ ਸਿੱਧਾ ਧਮਕੀ ਦੇ ਰਿਹਾ। ਐਪਲ ਵਰਗੀ ਕੰਪਨੀ ਨਾਮ ਲੈ ਕੇ ਕਹਿ ਚੁੱਕਿਆ ਭਾਰਤ ਤੋਂ ਆਪਣੀ ਪ੍ਰੋਡਕਸ਼ਨ
ਜੀ ਜੀ
ਸਿੱਧਾ ਚੈਲੰਜ ਕਰ ਰਿਹਾ। ਤੋ ਇਸ ਲਈ ਉਹ ਚੀਨ ਤੋਂ ਬਾਅਦ ਇੱਧਰ ਨੂੰ ਇਸੇ ਲਈ ਸ਼ਿਫਟ ਹੋ ਰਹੀ ਸੀਗੀ। ਤੇ ਪਰ ਹੁਣ ਇੱਥੋਂ ਵੀ ਜੇਕਰ ਇਹ ਕੁਛ ਹੋਊਗਾ ਤਾਂ ਬਿਲਕੁਲ ਜੀ ਇਹਦੇ ਉੱਤੇ ਗੰਭੀਰਤਾ ਨਾਲ ਅਸੀਂ ਕਹਿੰਦੇ ਜੀ ਪੰਜ ਪੜਾਵਾਂ ਦੀ ਬੈਠਕ ਕਰ ਲਈ ਜੀ, ਸਾਡੀ ਗੱਲ ਚੱਲ ਰਹੀ ਹੈ ਜੀ ਅਜੇ ਵੀ, ਹੈ ਨਾ। ਤੇ ਜੇਕਰ ਤੁਸੀਂ ਉੱਥੇ ਦਸਤਾਵੇਜ਼ੀ ਤੌਰ ਤੇ ਦਮ ਰੱਖ ਕੇ ਗੱਲੇ ਨਹੀਂ ਕਰੋਗੇ ਤਾਂ ਇਹ ਇਕਨੋਮਿਕਲੀ ਔਰ ਸਮਾਜਿਕਲੀ ਦੋਵੇਂ ਤਰ੍ਹਾਂ ਤਰੀਕਿਆਂ ਨਾਲ ਭਾਰਤ ਲਈ ਨੁਕਸਾਨਦੇਹ ਹੋਏ।
ਦੀਪਕ ਜੀ, ਇੱਕ ਨਾ ਰੋਇਟਰਸ ਵੱਲੋਂ ਰਿਪੋਰਟ ਕੀਤਾ ਜਾ ਰਿਹਾ ਸੂਤਰਾਂ ਦੇ ਹਵਾਲੇ ਤੋਂ ਹਾਲ ਦੀ ਘੜੀ ਕਿ ਭਾਰਤ ਦੀਆਂ ਜਿਹੜੀਆਂ ਰਿਫਾਇਨਰੀਆਂ ਨੇ ਉਹਨਾਂ ਨੇ ਰਸ਼ੀਆ ਤੋਂ ਤੇਲ ਖਰੀਦਣਾ ਬੰਦ ਕਰ ਦਿੱਤਾ। ਰੋਇਟਰਸ ਵਾਲੇ ਸੂਤਰਾਂ ਦੇ ਹਵਾਲੇ ਤੋਂ ਅੱਜ ਇਹ ਰਿਪੋਰਟ ਕਰ ਰਹੇ ਨੇ, ਉਹਨਾਂ ਦੀ ਐਕਸਕਲੂਸਿਵ ਸਟੋਰੀ ਹੈ ਇਹ। ਸੋ ਦੇਖਦੇ ਹਾਂ ਇੱਥੇ ਅੱਗੇ ਹੋਰ ਕੀ ਕਾਰਵਾਈ ਹੁੰਦੀ ਆ।
ਇਹ ਕੱਲੀ ਜੇਕਰ ਇੱਦਾਂ ਹੋਇਆ, ਜੇਕਰ ਇਹ ਸਹੀ ਹੈ, ਮਤਲਬ ਖਦਸਾ ਵੀ ਹੈਗਾ ਕਿ ਇੱਦਾਂ ਹੀ ਹੋਣਾ
ਜੀ
ਹੈ ਨਾ, ਤੇ ਇਹ ਉਹ ਕੰਪਨੀਆਂ ਫੈਸਲਾ ਥੋੜਾ ਲੈਣਗੀਆਂ। ਕਿਹਨੇ ਲਿਆ ਫੈਸਲਾ? ਉਸੇ ਵਿਅਕਤੀ ਨੇ।
ਭਾਰਤ
ਅਫਸੋਸਜਨਕ,
ਭਾਰਤ ਦੀ ਸਭ ਤੋਂ ਵੱਡੀ ਰਿਫਾਇਨਰੀ ਰਿਲਾਇੰਸ ਦੀ ਰਿਫਾਇਨਰੀ ਆ
ਮਿੱਤਰਾਂ ਦੀ, ਹੋਇਆ ਕੋਈ ਗੱਲ
ਜਾਮਨਗਰ 'ਚ, ਆਈ ਥਿੰਕ ਜਾਮਨਗਰ 'ਚ ਮੇਰੇ ਖਿਆਲ ਜੀ। ਦੀਪਕ ਜੀ, ਗੱਲ ਕਰੀਏ ਹੁਣ ਸੋਸ਼ਲ ਮੀਡੀਆ ਪਲੇਟਫਾਰਮਸ ਬਾਰੇ, ਕਿਉਂਕਿ ਇਹਨਾਂ ਸਾਈਟਸ ਦੇ ਉੱਪਰ ਵੀ ਵੱਖੋ ਵੱਖਰੇ ਮੁਲਕਾਂ ਦੇ ਵਿੱਚ ਹੁਣ ਵੱਖ ਵੱਖ ਕਿਸਮ ਦੀਆਂ ਨੀਤੀਆਂ ਬਣਾਉਣਾ ਮਜਬੂਰੀ ਹੋ ਬਣ ਗਈ ਹੈ ਸਰਕਾਰਾਂ ਦੀ। ਸਰਕਾਰਾਂ ਸਗੋਂ ਬਹੁਤ ਪਛੜ ਗਈਆਂ ਨੇ ਇਹਨਾਂ ਪਲੇਟਫਾਰਮਸ ਨੂੰ ਜਵਾਬਦੇਹ ਬਣਾਉਣ ਦੇ ਵਿੱਚ, ਅਤੇ ਇਹ ਕਹਾਣੀ ਦੁਨੀਆ ਭਰ ਦੇ ਵੱਖੋ ਵੱਖਰੇ ਮੁਲਕਾਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਆ। ਹੁਣ ਇਹ ਦੱਸਿਓ, ਜਿਹੜੀ ਕੋਈ ਸੋਸ਼ਲ ਸਾਈਟਸ ਵੱਲੋਂ ਕੁਝ ਰੂਲਸ ਦੀ ਉਲੰਘਣਾ ਕੀਤੀ ਜਾਏਗੀ, ਉਹਨਾਂ ਨੂੰ 400 ਕਰੋੜ ਦਾ ਜੁਰਮਾਨਾ ਹੋ ਸਕੇਗਾ, ਕੀ ਵੇਰਵਾ ਜੀ ਇਸ ਗੱਲ ਦਾ?
ਬਿਲਕੁਲ ਜੀ, ਤੁਸੀਂ ਬਿਲਕੁਲ ਦਰੁਸਤ ਕਹੀ ਹੈ ਗੱਲ ਵਿਜੇ ਜੀ, ਕਿ ਅਸੀਂ ਇਹਨਾਂ ਸੋਸ਼ਲ ਸਾਈਟ ਨੂੰ ਪਹਿਚਾਨਣ 'ਚ ਲੇਟ ਹੋ ਗਏ, ਅਸੀਂ ਇਹਨਾਂ ਨੂੰ ਸਮਝਣ 'ਚ ਦੇਰ ਕਰਤੀ, ਅਤੇ ਅਸੀਂ ਆਪਣੀ ਮਹਿਲਾ ਦਾ 2-3 ਪੀੜ੍ਹੀਆਂ ਤੱਕ ਖਪਾ ਬੈਠੇ ਹੁਣ ਤੱਕ ਇਹਨਾਂ 'ਚ, ਅਤੇ ਅਗਲੀਆਂ ਪੀੜ੍ਹੀਆਂ ਲਈ ਵੀ ਸਾਡੇ ਲਈ ਖਤਰਾ ਖੜ੍ਹਾ ਹੈ। ਆਪਾਂ ਇਹਦੇ ਉੱਤੇ ਕਈ ਵਾਰ ਗਾਹੇ ਬਗਾਹੇ ਚਰਚਾ ਕਰ ਲੈਂਦੇ ਹਾਂ, ਕਿਉਂਕਿ ਆਪਾਂ ਉਸ ਫਿਕਰਾਂ 'ਚੋਂ ਗੱਲ ਕਰਦੇ ਹਾਂ
ਜੀ।
ਪਰ ਆਸਟ੍ਰੇਲੀਆ ਨੇ ਸਭ ਤੋਂ ਪਹਿਲਾਂ ਪਹਿਲ ਕੀਤੀ ਹੈ ਦੁਨੀਆ ਦਾ। ਮੇਰਾ ਖਿਆਲ ਆਸਟ੍ਰੇਲੀਆ ਇੱਕ ਅਜਿਹਾ ਮੁਲਕ ਹੈ ਜਿਹਨੇ ਲਗਭਗ ਪੂਰਨ ਪਾਬੰਦੀ ਲਾ ਤੀ, ਉਹ ਕਾਫ਼ੀ ਦੇਰ ਪਹਿਲਾਂ ਹੀ ਉਹਨੇ ਤਾਂ ਮੇਰਾ ਖਿਆਲ ਟਿਕਟੌਕ, ਇੰਸਟਾਗ੍ਰਾਮ, ਫੇਸਬੁੱਕ, ਸਨੈਪਚੈਟ, ਚੁੱਟ ਜੇ ਉਹ ਇਹਨਾਂ 'ਤੇ ਤਾਂ ਬੈਨ ਲਾਤਾ ਸੀ, ਪਰ ਉਹਨੇ ਯੂਟਿਊਬ ਨੂੰ ਓਪਨ ਰੱਖਿਆ ਵਾ ਸੀ
ਜੀ।
ਹੁਣ ਉਹ ਕਹਿੰਦਾ ਵੀ ਯੂਟਿਊਬ ਦਾ ਹਾਲ ਵੀ ਇਹ ਹੈ ਕਿ ਬੱਚੇ ਐਲਗੋਰਿਦਮ ਦੇ ਸ਼ਿਕਾਰ ਹੋ ਰਹੇ ਨੇ ਉੱਥੇ। ਉਹ ਮਤਲਬ ਕਿ ਇਹ ਆਪਾਂ ਅਕਸਰ ਦੇਖਦੇ ਹਾਂ ਕਿ ਜੇ ਕਿਸੇ ਬੱਚੇ ਨੇ ਜਾਂ ਸਿਆਣੇ ਨੇ, ਵੱਡੇ ਨੇ, ਤੁਸੀਂ ਮੈਂ, ਜੇ ਤੁਸੀਂ ਕੋਈ ਖਬਰ ਦੇਖਦੇ ਹੋ, ਮੰਨ ਲਓ ਮੈਂ ਸੰਸਦ ਦਾ ਅੱਜ ਵਾਲੇ ਦਾ ਕਿਸੇ ਦਾ ਕਲਿੱਪ ਦੇਖ ਲਿਆ ਕੌਣ ਬੋਲਿਆ, ਤਾਂ ਮੇਰੇ ਕੋਲ ਅਗਲੇ 20-25 ਉਹੀ ਕਲਿੱਪ ਆਉਣਗੇ ਅਲੱਗ ਅਲੱਗ
ਜੀ,
ਹੈ ਨਾ। ਤੇ ਜੇ ਬੱਚੇ ਨੇ ਕੋਈ ਅਜਿਹੀ ਚੀਜ਼ ਦੇਖ ਲਈ ਗਲਤ ਮਲਤ ਸਵਾ ਕੇ, ਤਾਂ ਉਹਦੇ ਕੋਲ ਉਹਦਾ ਢੇਰ ਲੱਗ ਜਾਣਾ, ਭੰਡਾਰ ਖੁੱਲ ਜਾਣਾ ਉਹਦੇ ਕੋਲ ਤਾਂ
ਜੀ।
ਸੋ ਇਹ ਜਿਹੜਾ ਮਸਲਾ, ਇਸ ਨੂੰ ਲੈ ਕੇ ਆਸਟ੍ਰੇਲੀਆ ਨੇ 16 ਸਾਲ ਤੋਂ ਘੱਟ ਉਮਰ ਦੇ ਜਵਾਕਾਂ ਲਈ ਟੋਟਲੀ ਸੋਸ਼ਲ ਮੀਡੀਆ ਬੈਨ ਕਰਤਾ ਹੈ, ਪਹਿਲਾ ਮੁਲਕ ਬਣਿਆ ਦੁਨੀਆ ਦਾ। ਔਰ ਉਹਦੇ ਵਿੱਚ ਉਹਨੇ ਸਪਸ਼ਟ ਕਿਹਾ ਕਿ ਜਿਹੜਾ ਇਹਨਾਂ ਪਾਬੰਦੀਆਂ ਦੇ ਨਿਯਮਾਂ ਦੀ ਉਲੰਘਣਾ ਕਰੂਗੀ ਸੋਸ਼ਲ ਸਾਈਟ, 400 ਕਰੋੜ ਤੱਕ ਦਾ ਜੁਰਮਾਨਾ ਲਾਵਾਂਗੇ। ਉਹ ਕਹਿੰਦੇ 68% ਬੱਚੇ ਸਾਡੇ ਐਲਗੋਰਿਦਮ ਦੇ ਸ਼ਿਕਾਰ ਹੋ ਚੁੱਕੇ ਨੇ
ਜੀ,
ਨਾ ਨਿਆਣੇ ਪਾਉਂਦੇ ਨੇ, ਨਾ ਚੱਜ ਨਾਲ ਖਾ ਪਾਉਂਦੇ ਨੇ, ਨਾ ਰਿਸ਼ਤਿਆਂ ਨਾਲ ਨਿਭਾ ਪਾਉਂਦੇ ਨੇ, ਨਾ ਉਹਨਾਂ ਦੀ ਯਾਦ ਸ਼ਕਤੀ ਰਹਿ ਰਹੀ ਹੈ, ਚਿੜਚਿੜੇ ਹੋ ਰਹੇ ਨੇ, ਹੈ ਬਿਮਾਰੀਆਂ, ਮਾਨਸਿਕ ਰੋਗ ਤੇ ਹੱਥਾਂ ਦੇ ਰੋਗ, ਇੰਨਾ ਕੁਛ। ਤੇ ਮੈਂ ਇੱਕ ਸੂਚੀ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਕਿ ਹੋਰ ਕਿਹੜੇ ਮੁਲਕਾਂ ਨੇ ਪਹਿਲ ਕਰਨੀ ਹੈ, ਕਾਫ਼ੀ ਹੈ ਜੀ ਤੁਹਾਡੇ ਕੋਲ ਵੱਧ ਹੋਣੀ, ਤੁਸੀਂ ਇਸ ਟੈਕਨੋਲੋਜੀ ਦੇ ਜ਼ਿਆਦਾ ਨੇੜੇ ਹੋ ਮੇਰੇ ਨਾਲ ਵੱਧ। ਮੈਂ ਅੰਕੜੇ ਜਿਹੜੇ ਦੇਖ ਰਿਹਾ ਸੀ, ਕਹਿੰਦੀ ਇਟਲੀ ਨੇ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਸੋਸ਼ਲ ਸਾਈਟ ਤੇ ਕੁਝ ਪਾਬੰਦੀਆਂ ਲਾਈਆਂ, ਫਰਾਂਸ ਨੇ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਕੁਝ ਅਜਿਹੀਆਂ ਪਾਬੰਦੀਆਂ ਲਾਈਆਂ, ਨਾਰਵੇ ਨੇ ਸੋਸ਼ਲ ਮੀਡੀਆ ਦੇ ਇਸਤੇਮਾਲ ਤੇ 13 ਸਾਲ ਤੋਂ ਲੈ ਕੇ 15 ਸਾਲ ਤੱਕ, ਹੈ ਨਾ। ਇਸ ਤਰ੍ਹਾਂ ਜਰਮਨੀ ਨੇ 16 ਸਾਲ ਤੋਂ ਛੋਟੇ ਬੱਚਿਆਂ ਦੇ ਉੱਤੇ ਲਾ ਦਿੱਤੀ ਹੈ, ਬ੍ਰਿਟੇਨ ਨੇ ਕੁਝ ਰੋਕਾਂ ਲਾਈਆਂ, ਤੇ ਆਸਟ੍ਰੇਲੀਆ ਦੁਨੀਆ ਦੇ ਇਕਲੌਤਾ ਮੁਲਕ ਬਣ ਗਿਆ
ਜੀ
ਸਾਡੇ ਇੱਥੇ ਜੇ ਗੱਲਾਂ ਬਸ।
ਦੁਨੀਆ ਦੇ
ਇਸ ਲਈ ਇਹ ਬਹੁਤ ਚਲਾ ਪੈ ਰਿਹਾ,
ਦੁਨੀਆ ਦੇ ਕਈ ਹਿੱਸਿਆਂ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਹੈਗੀ ਹੈ ਜੀ, ਇਹ ਗੱਲਬਾਤ ਤਾਂ ਚੱਲ ਰਹੀ ਹੈ ਪਰ ਕੰਮ ਨਹੀਂ ਹੋਇਆ। ਕਈ ਮੁਲਕਾਂ ਨੇ ਕੀ ਕੀਤਾ ਕਿ ਜੇ ਕੋਈ ਟੀਨੇਜਰ, ਜਿਵੇਂ ਤੁਸੀਂ ਕੁਝ ਮੁਲਕਾਂ ਦਾ ਨਾਮ ਲਿਆ ਨਾ, ਜਿਹਨਾਂ ਨੂੰ ਮਾਪਿਆਂ ਤੋਂ ਸਹਿਮਤੀ ਮਿਲ ਜਾਵੇ, ਪੇਰੈਂਟਸ ਦੇ ਕੰਸੈਂਟ ਦੇ ਨਾਲ, ਉਹ ਖਾਤਾ ਖੋਲ ਸਕਦੇ ਨੇ।
ਫਰਾਂਸ 'ਚ ਹੈਗਾ
ਜੀ,
ਇਟਲੀ 'ਚ ਹੈਗਾ, ਬਿਲਕੁਲ ਬਿਲਕੁਲ
ਜੀ। ਸੋ ਪਰ ਇਹ ਵੀ ਕੁਝ ਨਾ ਕੁਝ ਇਹਦੇ ਬਾਰੇ ਕੀਤਾ ਜਾਣਾ ਬਹੁਤ ਜ਼ਰੂਰੀ ਹੈ, ਕਿਉਂਕਿ ਸੋਸ਼ਲ ਮੀਡੀਆ ਜਿਸ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਕਰ ਰਿਹਾ, ਉਹ ਹੁਣ ਆਲਰੇਡੀ ਦਿਖ ਰਹੀਆਂ ਨੇ, ਆਉਂਦੇ ਸਾਲਾਂ ਅਤੇ ਦਹਾਕਿਆਂ ਦੇ ਵਿੱਚ ਹੋਰ ਦਿਖਣਗੀਆਂ। ਸੋ ਐਟਲੀਸਟ ਇਹ ਕੁਝ ਕਦਮ ਤਾਂ ਵਧਾਏ ਜਾ ਰਹੇ ਨੇ ਇਹਨੂੰ ਰੈਗੂਲੇਟ ਕਰਨ ਲਈ, ਬਾਕੀ ਵੇਖਦੇ ਹਾਂ। ਬਾਕੀ ਗੱਲ ਦੀਪਕ ਜੀ ਉਹੀ ਆ, ਜੇ ਸੋਸ਼ਲ ਮੀਡੀਆ ਖਾਤਾ ਖੋਲ੍ਹਣ ਲਈ ਕਹਿ ਦਿਓ ਆਈਡੀ ਦੇਣੀ ਪੈਣੀ ਆ, 50-60% ਖਾਤੇ ਬੰਦ ਹੋ ਜਾਣਗੇ, ਕਿਉਂਕਿ ਜਿਹੜੇ ਫੇਕ ਅਕਾਊਂਟ ਖੁੱਲ੍ਹੇ ਹੋਏ ਨੇ, ਖਿਲਾਰਾ ਤਾਂ ਜ਼ਿਆਦਾ ਉਹ ਪਾ ਰਹੇ ਨੇ, ਖਿਲਾਰਾ ਜ਼ਿਆਦਾ ਫੇਕ ਅਕਾਊਂਟ।
ਉੱਤੇ ਇੱਕ ਆਈਡੀ ਦੇ ਉੱਤੇ ਛੋਟਾ ਜਿਹਾ ਉਹ ਇੱਕ ਅਕਾਊਂਟ ਖੁੱਲਦਾ ਹੈ
ਜੀ
ਤੇ ਉਹੀ ਆ ਗਈ ਜੇ ਵੈਲਿਡ ਹੈ ਤਾਂ ਦੋ ਥਾਂ ਨਹੀਂ ਚੱਲੂਗੀ ਉਹ ਫਿਰ
ਨਾ, ਜਾਂ ਫਿਰ ਜੇ
ਇੱਕੋ ਸਾਈਡ ਦੋ ਜਾਂ ਤਿੰਨ ਜਾਂ ਚਾਰ ਇੱਥੇ ਦਸ ਦਸ ਫੇਕ ਬਿਲਕੁਲ
ਨਾ। ਸੋ ਹਰ ਕਿਸੇ ਨੂੰ ਕਹੋ ਵੀ ਬਲੂ ਚੈੱਕ ਚੈੱਕ ਮਾਰਕ ਦੇਣਾ ਪੈਣਾ, ਆਪਣੀ ਆਈ ਡੀ ਦਿਖਾਓ ਅਤੇ ਆਈ ਡੀ ਦੇ ਨਾਲ ਖਾਤਾ ਖੁੱਲ੍ਹੇ, ਪਰ ਇੱਦਾਂ ਕਰਨਾ ਨਹੀਂ। ਸੋ ਦੇਖਦੇ ਹਾਂ। ਦੀਪਕ ਜੀ ਸਮਾਂ ਦੇਣ ਲਈ ਬਹੁਤ ਧੰਨਵਾਦ।
ਖੁੱਲ੍ਹਦੇ ਨੇ ਅਕਾਊਂਟ ਜਿੰਨੇ ਉਹਨਾਂ ਦੇ ਸਰਵਿਸ ਆਉਂਦੀ ਹੈ ਅਤੇ ਲੋਕ ਵਿਜ਼ਿਟ ਕਰਦੇ ਨੇ, ਕੁਛ ਪੋਸਟਾਂ ਪਾਉਂਦੇ ਨੇ, ਉਹਨਾਂ ਨੇ ਤਾਂ ਆਪਣਾ ਮੁਨਾਫਾ ਦੇਖਣਾ।
ਯੈਸ,
ਅਤੇ ਸਾਡੇ ਜਿੰਨਾ ਨੈੱਟ ਵਰਤਿਆ ਜਾਂਦਾ ਉਹ ਸਾਡੇ ਸਾਹਿਬ ਦੇ ਮਿੱਤਰਾਂ ਦੀਆਂ ਕੰਪਨੀਆਂ ਦੇ, ਇਸ ਲਈ ਉਹਨਾਂ ਨੂੰ ਕੀ ਜਿਹੜਾ ਮਰਜ਼ੀ ਵਰਤੋ। ਸੋ ਇਹ ਜਿਹੜੇ ਰਸਤੇ ਨੇ ਨਾ ਮੁਨਾਫਾ ਖੋਰੀਆਂ ਵਾਲੇ, ਉਹ ਵੱਧ ਨੁਕਸਾਨ ਕਰ ਰਹੇ ਨੇ
ਜੀ। ਦੁਨੀਆ ਭਰ 'ਚ ਇਹੀ ਹਾਲ ਪ੍ਰੋਬਲਮ ਹੈ। ਦੀਪਕ ਜੀ ਬਹੁਤ ਧੰਨਵਾਦ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ, ਕੱਲ੍ਹ ਫਿਰ ਗੱਲ ਕਰਦੇ।